ਧੰਨ ਧੰਨ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਦਸ਼ਮੇਸ਼ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੱਕ ਦੀ ਕਥਾ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਗੁੰਥਨ ਕੀਤੀ ਹੈ। ਬੜੇ ਪ੍ਰੇਮ ਨਾਲ ਇਹ ਕਥਾ ਭਾਈ ਸਾਹਿਬ ਲਿਖੀ ਹੈ, ਪਰ ਇੱਕ ਗੱਲ ਮੈਂ ਕਹਿ ਦਿਆਂ ਕਿ ਸੰਸਾਰ ਦੇ ਤਲ ਤੇ ਨਾ ਇਹ ਕਥਾ ਲਿਖੀ ਜਾ ਸਕਦੀ ਹੈ ਤੇ ਨਾ ਵਿਚਾਰੀ ਜਾ ਸਕਦੀ ਹੈ। ਸੰਸਾਰ ਦੀ ਤਿੰਨਾਂ ਗੁਣਾਂ ਦੀ ਬਿਰਤੀ ਹੈ, ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ। ਇਹ ਜਿਸ ਮਹਾਂਪੁਰਸ਼ ਨੇ ਕਥਾ ਲਿਖੀ ਹੈ ਉਹ ਤੁਰਿਆ ਪਦ ਦੇ ਅਧਿਕਾਰੀ ਸਨ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੌਥੇ ਪਦ ਵਿੱਚ ਪਹੁੰਚੇ ਹੋਏ ਗੁਰਸਿੱਖ ਸਨ, ਕਿਉਂਕਿ ਗੁਰੂ ਵੀ ਚੌਥੇ ਪਦ ਵਿੱਚ ਹੈ। ਐਸਾ ਗੁਰਬਾਣੀ ਵਿੱਚ ਬਚਨ ਆਉਂਦਾ ਹੈ, ਚੌਥੀ ਪਦਵੀ ਗੁਰ ਕੀ ਉੱਚੀ। ਗੁਰੂ ਦੀ ਉੱਚੀ ਪਦਵੀ ਹੈ, ਚੌਥੀ ਹੈ। ਤਿੰਨ ਪਦਵੀਆਂ ਚ ਸੰਸਾਰ ਵਰਤਦਾ ਹੈ, ਤੀਨ ਵਿਆਪਹਿ ਜਗਤ ਕੋ, ਜਾਗਰਤ ਸੁਪਨ ਸੁਖੋਪਤੀ। ਤਿੰਨਾਂ ਅਵਸਥਾ ਦਾ ਸਾਨੂੰ ਗਿਆਨ ਹੈ। ਤੁਰੀ ਅਵਸਥਾ ਕੀ ਹੈ ਇਹ ਸਾਨੂੰ ਕਿਸੇ ਨੂੰ ਪਤਾ ਨਹੀਂ। ਤੁਰਿਆ ਪਦ ਵਿੱਚ ਪਹੁੰਚੇ ਹੋਏ ਮਹਾਂਪੁਰਸ਼ਾਂ ਦਾ ਅਨੁਭਵ ਵਿਸ਼ਾਲ ਹੋ ਜਾਂਦਾ ਹੈ। ਉਹ ਹਰ ਚੀਜ਼ ਦੇ ਸਾਕਸ਼ੀ ਹੋ ਜਾਂਦੇ ਹੈ, ਹਰ ਚੀਜ਼ ਨੂੰ ਆਪਣੇ ਅੰਤਰਾਤਮਾ ਕਰਕੇ ਦੇਖਣ ਦੇ ਸਮਰੱਥ ਹੁੰਦੇ ਹਨ। ਜੇ ਸਾਡੀ ਵੀ ਅੱਖ ਖੁੱਲ ਜਾਵੇ ਤਾਂ ਅਸੀਂ ਵੀ ਉਹਨਾਂ ਗੱਲਾਂ ਨੂੰ ਸਮਝ ਸਕੀਏ, ਕਿਉਂਕਿ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਦੂਸਰਾ ਨਹੀਂ ਜਾਣ ਸਕਦਾ। ਦੂਸਰੇ ਦੀ ਅਵਸਥਾ ਜਿਹੜੀ ਤਿੰਨਾਂ ਗੁਣਾਂ ਵਾਲੀ ਹੈ, ਤਿੰਨਾਂ ਅਵਸਥਾ ਵਿੱਚ ਹੈ, ਜਾਗਰਤ ਚ ਹੈ, ਸੁਪਨ ਚ ਜਾਂ ਸੁਖੋਪਤੀ ਚ, ਉਸਨੂੰ ਕੀ ਪਤਾ ਤੁਰਿਆ ਚੌਥੀ ਪਦਵੀ ਕੈਸੀ ਹੁੰਦੀ ਹੈ। ਸੋ ਸਾਧ ਸੰਗਤ ਜੀ, ਮਹਾਂਪੁਰਸ਼ਾਂ ਨੇ ਬੜੀ ਕਿਰਪਾ ਕਰਕੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਕੀਤੀ, ਗੁਰੂ ਸਾਹਿਬ ਜੀ ਨੇ ਕਰਾਈ। ਸ੍ਰੀਮਾਨ ਪਰਮ ਸੰਤ ਸੰਤ ਬਾਬਾ ਈਸ਼ਰ ਸਿੰਘ ਜੀ ਰਾੜੇ ਵਾਲੇ ਮਹਾਂਪੁਰਸ਼, ਉਹ ਕਈ ਵਾਰੀ ਇਹ ਬਚਨ ਆਪਣੇ ਸੰਗੀਆਂ ਵਿੱਚ ਕਰਿਆ ਕਰਦੇ ਸਨ। ਉਹ ਕਹਿੰਦੇ ਸੀ, ਸੰਨ 1780 ਦੇ ਵਿੱਚ ਕਲਗੀਧਰ ਜੀ ਨੇ ਆਪਣੇ ਖਜ਼ਾਨੇ ਚੋਂ ਦੋ ਹੀਰੇ ਸੰਸਾਰ ਚ ਭੇਜੇ ਸਨ। ਇੱਕੋ ਸਾਲ ਇੱਕੋ ਸਮੇਂ ਗੁਰੂ ਮਹਾਰਾਜ ਜੀ ਨੇ ਆਪਣੇ ਖਜ਼ਾਨੇ ਚੋਂ ਪੰਥ ਵਾਸਤੇ ਦੋ ਹੀਰੇ ਭੇਜੇ ਸਨ। ਕਿਹੜੇ ਕਿਹੜੇ ਸਨ? ਇੱਕ ਸੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, 1780 ਚ ਉਹਨਾਂ ਦਾ ਜਨਮ ਹੋਇਆ। ਸ੍ਰੀ ਸਾਹਿਬ ਦੇ ਨਾਲ ਖਾਲਸੇ ਦੀ ਤੇਗ ਦੇ ਜੋਹਰ ਦਿਖਾਉਂਦਿਆਂ ਹੋਇਆ ਚੀਨ ਤੋਂ ਲੈ ਕੇ ਕਾਬਲ ਤੱਕ ਬੜਾ ਵਿਸ਼ਾਲ ਖਾਲਸੇ ਦਾ ਰਾਜ ਕਾਇਮ ਕਰ ਦਿੱਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸੇਵਾ ਕਰਾਈ, ਗੁਰਦੁਆਰਿਆਂ ਦੇ ਨਿਸ਼ਾਨ ਉੱਚੇ ਕੀਤੇ, ਲੰਗਰ ਚਲਾਏ, ਖਾਲਸੇ ਦਾ ਸਿੱਕਾ ਚਲਾਇਆ, ਦੇਗ ਤੇਗ ਫਤਿਹ। ਉਹ ਮਹਾਰਾਜਾ ਰਣਜੀਤ ਸਿੰਘ ਦੂਸਰੇ ਕਲਮ ਦੇ ਧਨੀ ਸਨ। ਮਹਾਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਵੀ ਉਸੇ ਸਾਲ ਹੀ ਪੈਦਾ ਹੋਏ। ਮਹਾਰਾਜ ਨੇ ਆਪਣੇ ਖਜ਼ਾਨੇ ਚੋਂ ਇਹ ਮਹਾਂਪੁਰਸ਼ ਨੂੰ ਭੇਜਿਆ। 1780 ਚ ਜਨਮ ਲੈ ਕੇ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਗਰੀਬ ਨਿਵਾਜ ਸਤਿਗੁਰਾਂ ਦੇ ਇਤਿਹਾਸ ਨੂੰ ਇਕੱਠਾ ਕੀਤਾ, ਪੰਥ ਤੇ ਭਾਰੀ ਉਪਕਾਰ ਕੀਤਾ। ਜੇ ਇਹ ਗ੍ਰੰਥ ਨਾ ਹੋਵੇ ਸਾਡੇ ਕੋਲ ਸਾਧ ਸੰਗਤ ਜੀ, ਗੁਰੂਆਂ ਦਾ ਖਜ਼ਾਨਾ ਇਤਿਹਾਸ ਦਾ ਹੋਰ ਕੋਈ ਨਹੀਂ ਹੈ। ਸਭ ਤੋਂ ਵਿਸ਼ਾਲ ਮਹਾਨ ਇਹੀ ਸਾਡਾ ਕੋਸ਼ ਹੈ, ਇਹੀ ਸਾਡਾ ਖਜ਼ਾਨਾ ਹੈ, ਵਿਰਸਾ ਹੈ, ਜਿਸ ਦੀ ਕਥਾ ਬੜੀ ਬਰੀਕੀ ਨਾਲ ਸਾਧ ਸੰਗਤ ਜੀ। ਇੱਕ ਵਾਰੀ ਪੰਜਾਬੀ ਯੂਨੀਵਰਸਿਟੀ ਚ ਸੈਮੀਨਾਰ ਹੋ ਰਿਹਾ ਸੀ, ਉੱਥੇ ਗੱਲਬਾਤ ਚੱਲੀ ਵੀ ਕਿਹੜੇ ਧਰਮ ਨੂੰ ਕਿਹੜੇ ਗ੍ਰੰਥ ਨੇ ਅੱਗੇ ਤੋਰਿਆ ਹੈ। ਸਨਾਤਨ ਧਰਮ ਦੇ ਕੋਲ ਬਹੁਤ ਗ੍ਰੰਥ ਹਨ, 4 ਵੇਦ ਹਨ, 6 ਸ਼ਾਸਤਰ ਹਨ, 27 ਸਿਮਰਤੀਆਂ ਹਨ, 18 ਪੁਰਾਣ ਹਨ, ਬਹੁਤ ਕੁਛ ਹੈ। ਹਿੰਦੂ ਧਰਮ ਦੇ ਵਿੱਚ ਹਜ਼ਾਰਾਂ ਗ੍ਰੰਥ ਪਏ ਹਨ, ਮੁਸਲਮਾਨਾਂ ਕੋਲ ਵੀ ਗ੍ਰੰਥ ਹਨ, ਈਸਾਈਆਂ ਕੋਲ ਵੀ ਹਨ। ਹਿੰਦੂਆਂ ਨੂੰ ਸਨਾਤਨ ਧਰਮ ਨੂੰ ਸਭ ਤੋਂ ਜ਼ਿਆਦਾ ਸਹਾਰਾ ਮਿਲਿਆ ਰਮਾਇਣ ਤੇ ਮਹਾਂਭਾਰਤ ਚੋਂ, ਪ੍ਰਚਾਰ ਉਹਨਾਂ ਨੇ ਕੀਤਾ, ਗ੍ਰੰਥ ਹੋਰ ਵੀ ਹਨ। ਇਸੇ ਤਰ੍ਹਾਂ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ, ਭਾਈ ਗੁਰਦਾਸ ਜੀ ਦੀ ਬਾਣੀ, ਭਾਈ ਨੰਦ ਲਾਲ ਜੀ ਦੀ ਬਾਣੀ, ਰਹਿਤਨਾਮੇ, ਜਨਮ ਸਾਖੀਆਂ, ਗੁਰਬਿਲਾਸ, ਬਹੁਤ ਕੁਝ ਹੈ। ਪਰ ਜਿੰਨਾ ਪ੍ਰਚਾਰ ਸੂਰਜ ਪ੍ਰਕਾਸ਼ ਦੇ ਰਾਹੀਂ ਹੋਇਆ ਹੈ, ਇੰਨਾ ਹੋਰ ਨਹੀਂ ਹੋਇਆ, ਕਿਉਂਕਿ ਗੁਰਬਾਣੀ ਤੱਕ ਸਮਝਣ ਤੱਕ ਬੜੀ ਉੱਚੀ ਅਵਸਥਾ ਚਾਹੀਦੀ ਹੈ। ਹਰ ਬੰਦਾ ਗੁਰਬਾਣੀ ਤੱਕ ਪੜ੍ਹ ਨਹੀਂ ਸਕਦਾ। ਗੁਰਪ੍ਰਤਾਪ ਦੀ ਕਥਾ ਸੁਣ ਕੇ ਘੱਟ ਤੋਂ ਘੱਟ ਪੜ੍ਹਿਆ ਲਿਖਿਆ ਬੰਦਾ ਵੀ ਗੁਰੂ ਨਾਲ ਜੁੜਦਾ ਹੈ, ਗੁਰੂ ਦੇ ਇਤਿਹਾਸ ਦਾ ਪਤਾ ਲੱਗਦਾ। ਸੋ ਇਸੇ ਤਰ੍ਹਾਂ ਆਪਾਂ ਗੁਰੂ ਪਾਤਸ਼ਾਹ ਦੇ ਇਸ ਮਹਾਨ ਗ੍ਰੰਥ ਦੀ ਕਥਾ ਸਰਵਣ ਕਰ ਰਹੇ ਹਾਂ। ਇਹਦੇ ਵਿੱਚ ਬਹੁਤ ਗ੍ਰੰਥ ਆ ਗਏ ਹਨ। ਜਿਹੜੀ ਹੁਣ ਕਥਾ ਚੱਲ ਰਹੀ ਹੈ, ਇਹ 100 ਸਾਖੀ ਦੇ ਵਿੱਚੋਂ ਜਿਹੜੇ ਪ੍ਰਕਰਣ ਆਉਂਦੇ ਹਨ। ਬੜੇ ਡੂੰਘੇ ਹਨ। ਸੌ ਸਾਖੀ ਦੀ ਵਿਆਖਿਆ ਕਰਨੀ ਹਰ ਇੱਕ ਦੇ ਬਸ ਦੀ ਬਾਤ ਨਹੀਂ ਹੈ। ਮੈਂ ਪਹਿਲਾਂ ਅਰਜ਼ ਕੀਤੀ ਹੈ ਕਿ ਉਹ ਜਿਨ੍ਹਾਂ ਨੇ ਸੌ ਸਾਖੀ ਲਿਖੀ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਵੰਸ਼ ਵਿੱਚੋਂ, ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ ਸਨ ਜਿਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਲਗੀਧਰ ਜੀ ਨੂੰ ਗੁਰਿਆਈ ਦਾ ਤਿਲਕ ਦਿੱਤਾ ਸੀਗਾ। ਰਾਮ ਕੋਇਰ ਬ੍ਰਹਮ ਗਿਆਨੀ ਨਾਲ ਜੋ ਗੁਰੂ ਸਾਹਿਬ ਦੇ ਬਚਨ ਹੁੰਦੇ ਸਨ ਅਗੰਮੀ ਬਚਨ ਹੁੰਦੇ ਸਨ, ਉਹ ਇਸ ਸੰਸਾਰ ਦੇ ਤਲ ਤੇ ਬਚਨ ਨਹੀਂ ਸੀ ਹੁੰਦੇ, ਉਹ ਹੋਰ ਭਾਸ਼ਾ ਹੁੰਦੀ ਹੈ, ਬ੍ਰਹਮ ਲਿਪੀ ਹੁੰਦੀ ਹੈ, ਉਹ ਚ ਸੰਕੇਤਕ ਸ਼ਬਦ ਹੁੰਦੇ, ਇਸ਼ਾਰਾ ਹੀ ਹੁੰਦਾ। ਮਹਾਰਾਜ ਇਸ਼ਾਰਾ ਕਰਦੇ ਸਨ, ਭਾਈ ਗੁਰਬਖਸ਼ ਸਿੰਘ ਸਮਝਦੇ ਸਨ, ਅੱਗੇ ਜੋ ਉਸੇ ਅਵਸਥਾ ਜੋ ਬੋਲੀ ਜਾਂਦੇ ਸਨ ਉਹ ਜਿਸ ਤਰ੍ਹਾਂ ਬੋਲਦੇ ਸਨ ਸਾਹਿਬ ਸਿੰਘ ਲਿਖਾਰੀ ਲਿਖਦਾ ਸੀ। ਸੌ ਸਾਖੀ ਦੇ ਵਿੱਚ ਉਹ ਬਚਨ ਇਨ ਬਿਨ ਆਏ। ਜਦੋਂ ਸੌ ਸਾਖੀ ਭਾਈ ਸੰਤੋਖ ਸਿੰਘ ਜੀ ਕੋਲ ਆਈ ਉਹਨਾਂ ਮਹਾਂਪੁਰਸ਼ਾਂ ਨੇ ਵੀ ਇਸ ਦੇ ਵਿੱਚ ਐਡ ਕੀਤੀ ਗੁਰਪ੍ਰਤਾਪ ਦੇ ਵਿੱਚ। ਭਾਈ ਸਾਹਿਬ ਨੇ ਉਹ ਬੋਲੀ ਬਦਲੀ ਨਹੀਂ, ਕਿਉਂਕਿ ਬ੍ਰਹਮ ਲਿਪੀ ਬ੍ਰਹਮ ਗਿਆਨੀ ਦੀ ਬ੍ਰਹਮ ਗਿਆਨੀ ਨਾਲ ਗੱਲ ਹੋ ਰਹੀ ਹੈ, ਉਸ ਭਾਸ਼ਾ ਨੂੰ ਆਪਾਂ ਬਦਲੀਏ ਸਾਨੂੰ ਅਧਿਕਾਰ ਨਹੀਂ ਹੈ। ਗੁਰੂ ਕਲਗੀਧਰ ਜੀ ਵੀ ਬ੍ਰਹਮ ਗਿਆਨੀ ਹਨ ਤੇ ਭਾਈ ਰਾਮ ਕੋਇਰ ਜੀ ਵੀ ਬ੍ਰਹਮ ਗਿਆਨੀ ਹਨ, ਇੱਕ ਦੂਜੀ ਦੀ ਗੱਲ ਨੂੰ ਸਮਝਦੇ ਹਨ, ਬੋਲੀ ਉਹਨਾਂ ਦੀ ਉਹ ਸਮਝਦੇ ਹਨ, ਸਾਡੀ ਬਿਰਤੀ ਉਸ ਬੋਲੀ ਨੂੰ ਪਕੜ ਨਹੀਂ ਸਕਦੀ। ਸੋ ਫਿਰ ਵੀ ਮਹਾਂਪੁਰਸ਼ਾਂ ਨੇ ਯਤਨ ਕੀਤਾ, ਸਮਝਾਉਣ ਦਾ ਵੀ ਯਤਨ ਕੀਤਾ, ਕਿਉਂਕਿ ਜੋ ਵੀ ਗਿਆਨ ਆਉਂਦਾ ਹੈ ਨਾ ਉਹ ਆਮ ਲੋਕਾਂ ਦੇ ਭਲੇ ਲਈ ਆਉਂਦਾ ਹੈ। ਇਹ ਵੀ ਨਹੀਂ ਕਿ ਬ੍ਰਹਮ ਗਿਆਨ ਨੂੰ ਛੁਪਾ ਕੇ ਰੱਖਿਆ, ਭਾਈ ਆਓ ਵਰਤਾਰਾ ਵਰਤ ਰਿਹਾ ਜਿਹਦੀ ਕਿਸਮਤ ਹੈ ਲੈ ਲਓ, ਵਰਤਾਰਾ ਵਰਤ ਰਿਹਾ ਬਾਟਾ ਤੁਹਾਡਾ, ਜੇ ਤੁਹਾਡੇ ਕੋਲ ਭਾਂਡਾ ਹੈ ਰੱਖ ਦਿਓ ਪੈ ਜਾਏਗੀ ਚੀਜ਼। ਇਸ ਤਰ੍ਹਾਂ ਸਾਧ ਸੰਗਤ ਜੀ ਬੜੇ ਡੂੰਘੇ ਡੂੰਘੇ ਕੀਮਤੀ ਕੀਮਤੀ ਬਚਨ, ਕਠਿਨ ਬਚਨ ਕਹਿ ਲਓ, ਔਖੇ ਬਚਨ ਕਹਿ ਲਓ, ਚੱਲ ਰਹੇ ਨੇ, ਕਲਗੀਧਰ ਪਾਤਸ਼ਾਹ ਕਾਲਨਾਮਾ ਸੁਣਾ ਰਹੇ ਨੇ ਭਾਈ ਗੁਰਬਖਸ਼ ਸਿੰਘ ਰਾਮ ਕੋਇਰ ਬ੍ਰਹਮ ਗਿਆਨੀ ਨੂੰ। ਕਿਉਂਕਿ ਜਦੋਂ ਦਮਦਮੇ ਸਾਹਿਬ ਭਾਈ ਗੁਰਬਖਸ਼ ਸਿੰਘ ਜੀ ਬਣ ਗਏ ਅੰਮ੍ਰਿਤ ਛੱਕ ਕੇ, ਪਹਿਲਾਂ ਰਾਮ ਕੋਇਰ ਨਾਮ ਸੀਗਾ, ਮਹਾਰਾਜ ਨੇ ਆਖਿਆ ਡੀਂਗਰਾ ਅੰਮ੍ਰਿਤ ਛੱਕ ਲਾ, ਕਹਿੰਦਾ ਮਹਾਰਾਜ ਤੁਹਾਡੇ ਚਰਨਾਂ ਦੀ ਪੌਲ ਲਈ ਹੈ। ਮਹਾਰਾਜ ਕਹਿੰਦੇ ਖੰਡੇ ਦੀ ਵੀ ਲਓ, ਕਹਿ ਪਹਿਲਾਂ ਕਹਿੰਦੇ ਕੇਸ ਮਸਤਾਨੇ ਰੱਖਦੇ ਸਨ, ਦਾੜਾ ਰੱਖਿਆ ਹੁੰਦਾ ਸੀ, ਕੇਸ ਮਸਤਾਨੇ ਕਰ ਛੱਡਦੇ। ਮਹਾਰਾਜ ਕਹਿੰਦੇ ਕੇਸ ਰੱਖ ਲੈ, ਕਹਿੰਦਾ ਮੇਰੇ ਕੇਸ ਅੰਦਰ ਨੂੰ ਵਧੇ ਹੋਏ ਹੈ। ਭਾਈ ਰਾਮ ਕੋਇਰ ਜੀ ਦੇ ਬਚਨ ਸੁਣ ਕੇ ਕਲਗੀਧਰ ਕਹਿੰਦੇ ਸਾਨੂੰ ਪਤਾ ਤੇਰੇ ਕੇਸ ਅੰਦਰ ਨੂੰ ਵਧੇ ਹੋਏ ਹੈ ਪਰ ਬਾਹਰ ਵਾਲੇ ਵੀ ਰੱਖ, ਹੁਕਮ ਮੰਨ। ਕਹਿੰਦਾ ਸੱਤ ਬਚਨ। ਦਮਦਮੇ ਸਾਹਿਬ ਜਾ ਕੇ ਭਾਈ ਸਾਹਿਬ ਸਾਬਤ ਸੂਰਤ ਕੇਸਾ ਧਾਰੀ ਅੰਮ੍ਰਿਤ ਧਾਰੀ ਖੰਡੇ ਬਾਟੇ ਦਾ ਛੱਕ ਕੇ ਗੁਰਬਖਸ਼ ਸਿੰਘ ਬਣੇ ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ। ਇਸ ਕਰਕੇ ਇੱਥੇ ਆਇਆ ਹੈ ਕਲ ਨਾਮਾ ਗੁਰਬਖਸ਼ ਸਿੰਘ ਤੋ ਕੋ ਦੀਨਾ, ਗੁਰਬਖਸ਼ ਸਿੰਘ ਰਾਮ ਕੋਇਰ ਜੀ ਵਾਸਤੇ ਵਰਤਿਆ ਹੈ। ਜੋ ਸੌ ਸਾਖੀ ਚ ਬਚਨ ਆਏ ਹਨ ਆਓ ਸੁਣੀਏ, ਚਾਰ ਯੁੱਗਾਂ ਦੀ ਵਾਰਤਾ ਚੱਲ ਰਹੀ ਹੈ ਕਿਉਂਕਿ ਸਾਰੀ ਪੈਦਾਸ਼ ਬ੍ਰਹਮਾ ਦੀ ਹੈ। ਇਹ ਹੁਣ ਸਮਝਾਉਣ ਦਾ ਸਮਾਂ ਨਹੀਂ ਕਿ ਬ੍ਰਹਮਾ ਕੀ ਹੈ, ਸਾਰਾ ਅਕਾਲ ਪੁਰਖ ਦਾ ਹੀ ਪਸਾਰਾ ਹੈ ਪਰ ਗੁਣਾ ਕਰਕੇ ਵੱਖਰਾ ਵੱਖਰਾ ਹੈ। ਏਕਾ ਮਾਈ ਮਾਈ ਆਖੋ ਵਾਹਿਗੁਰੂ, ਕਈ ਤਾਂ ਮਾਈ ਦਾ ਅਰਥ ਮਾਈ ਬੀਬੀ ਸਮਝਦੇ ਹੈ, ਉਹ ਵੀ ਅਰਥ ਹੈ ਮਾਇਆ, ਪਰ ਇੱਥੇ ਮਾਈ ਦਾ ਅਰਥ ਮਹਾਂਪੁਰਸ਼ਾਂ ਤੋਂ ਸੁਣਿਆ, ਮਾਈ ਮਾਇਆ ਵਾਲਾ, ਮਾਇਆ ਵਾਲਾ ਜੋ ਬ੍ਰਹਮ ਹੈ ਏਕਾ ਮਾਈ, ਉਹ ਉਸਨੇ ਮਾਇਆ ਤੋਂ ਕੀ ਕੀਤਾ, ਤਿੰਨ ਚੇਲੇ ਰਜੋਗੁਣ ਤਮੋਗੁਣ ਸਤੋਗੁਣ ਪੈਦਾ ਕੀਤੇ। ਰਜੋਗੁਣ ਬ੍ਰਹਮਾ ਹੈ, ਪੈਦਾਇਸ਼ ਕਰਨੀ ਉਤਪਤੀ ਕਰਨੀ ਬੱਚੇ ਪੈਦਾ ਕਰਨੇ ਰਜੋਗੁਣੀ ਬਿਰਤੀ ਚ ਹੁੰਦੇ ਹਨ। ਜਦੋਂ ਸਾਡੇ ਚ ਰਜੋਗੁਣ ਹਾਵੀ ਹੁੰਦਾ ਉਦੋਂ ਸਾਡੇ ਚ ਕਾਮ ਵਾਸ਼ਨਾ ਜਾਗਦੀ ਹੈ, ਜਦੋਂ ਸਾਡੇ ਚ ਰਜੋਗੁਣ ਹੁੰਦਾ ਉਦੋਂ ਹੀ ਸਾਡੇ ਚ ਮੋਹ ਵਾਸ਼ਨਾ ਜਾਗਦੀ ਹੈ, ਜਦੋਂ ਤਮੋਗੁਣ ਹੁੰਦਾ ਉਦੋਂ ਚਿੰਤਾ ਤੇ ਕ੍ਰੋਧ ਆਉਂਦੇ ਹਨ, ਜਦੋਂ ਸਤੋਗੁਣ ਹੁੰਦਾ ਉਦੋਂ ਸੱਚੀਆਂ ਸੋਹਣੀਆਂ ਗੱਲਾਂ ਚੇਤੇ ਆਉਂਦੀਆਂ, ਚੰਗੇ ਖਿਆਲ ਆਉਂਦੇ ਹਨ। ਹੁਣ ਜਦੋਂ ਬੱਚੇ ਪੈਦਾ ਕਰਨੇ ਹਨ ਤਾਂ ਸਾਧ ਸੰਗਤ ਜੀ ਰਜੋਗੁਣ ਦੀ ਲੋੜ ਹੈ। ਰਜੋਗੁਣ ਜਿਹੜਾ ਹੈ ਪਰਮੇਸ਼ਰ ਦੀ ਸ਼ਕਤੀ, ਉਹਨੂੰ ਬ੍ਰਹਮਾ ਕਹਿੰਦੇ ਹਨ, ਉਹ ਚੇਲਾ ਹੈ ਪਰਮੇਸ਼ਰ ਦੀ ਮਾਇਆ ਦਾ। ਉਸਨੇ ਕੀ ਕੀਤਾ ਹੈ, ਸੰਸਾਰ ਪੈਦਾ ਕੀਤਾ, ਹਰ ਚੀਜ਼ ਪੈਦਾ ਕੀਤੀ, ਇਕੱਲੇ ਬੰਦੇ ਤੇ ਨਹੀਂ ਪੈਦਾ ਕੀਤੇ, ਧਰਤੀ ਵੀ ਪੈਦਾ ਕੀਤੀ, ਆਕਾਸ਼ ਵੀ ਪੈਦਾ ਕੀਤਾ, ਚੰਦ ਸੂਰਜ ਪੈਦਾ ਕੀਤੇ, ਉਹਨੇ ਟਾਈਮ ਨੂੰ ਵੀ ਪੈਦਾ ਕੀਤਾ ਹੈ, ਟਾਈਮ ਪੀਰੀਅਡ ਵੀ ਬਣਿਆ ਹੈ। ਹੁਣ ਤੁਸੀਂ ਟਾਈਮ ਪੀਰੀਅਡ ਮੰਨੋਗੇ ਕਿ ਨਹੀਂ ਮੰਨੋਗੇ? ਭੂਤਕਾਲ ਨੂੰ ਮੰਨਦੇ ਹੋ, ਭਵਿੱਖ ਨੂੰ ਵੀ ਮੰਨਦੇ ਹੋ, ਵਰਤਮਾਨ ਨੂੰ ਵੀ ਮੰਨਦੇ ਹੋ, ਸਵੇਰ ਦੁਪਹਿਰ ਸ਼ਾਮ ਨੂੰ ਵੀ ਮੰਨਦੇ ਹੋ, ਦਿਨ ਤੇ ਰਾਤ ਨੂੰ ਵੀ ਮੰਨਦੇ ਹੋ, ਮਹੀਨਾ ਸਾਲ ਸਦੀ, ਇਸੇ ਤਰ੍ਹਾਂ ਯੁੱਗਾਂ ਦਾ ਵਰਤਾਰਾ ਹੈ। ਭਾਈ ਗੁਰਬਾਣੀ ਚ ਵੀ ਆਇਆ ਹੈ, ਚਾਰ ਯੁੱਗਾਂ ਦੀ ਕਥਾ ਗੁਰਬਾਣੀ ਚ ਬਹੁਤ ਆਉਂਦੀ ਹੈ। ਸਤਯੁਗ ਸੱਚ ਕਹਿ ਸਭ ਕੋਈ, ਘਰ ਘਰ ਭਗਤ ਗੁਰਮੁਖ ਹੋਈ, ਏਦਾਂ ਤ੍ਰੇਤਾ ਕਲ ਕਿੰਨੀ ਦੂਰ, ਸ੍ਰੀ ਆਸਾ ਦੀ ਵਾਰ ਵਿੱਚ ਦੇਖ ਲਓ शाम कहे सितंबर स्वामी सच में अच्छे साच रहे सबको सच समावे रिग कह रहा भरपूर राम नाम देवा मैं सूर नाए लया प्राशत जाहे नानक तो मुख अंतर पाहे जुज मैं जोर छली चंद्रावल कान कृष्ण जादम भया पार जात गोपी लया बिंद्रा बन में रंग किया कर मैं बेद अथर्पण हुआ नौ खुदाई अलह पया। इस तरह सारी बाणी दे विच जुगां दा वरतारा आउंदा है। श्री कलगीधर महाराज दसम पातशाह दी बाणी विच ज्ञान प्रबोध विच भी जुगां दा वरतारा लिखिया है। होर भी कई महापुरुष कवियां संतां ब्रह्म ज्ञानियां ने जुगनामे लिखे हन जुगावलियां लिखियां हन। सो इत्थे ऐसे तरह दा एक कलनामा भाई साहब जी लिख रहे जो कलगीधर जी ने भाई ब्रह्म ज्ञानी राम कोहर जी नूं इशारे दसे हन जां सौ साखी विच उह आपां सरवण करिए। धन श्री गुरु गोबिंद सिंह साहिब जी महाराज दसवें पातशाह अंतरजामी कलगीधर पिता दे चरणां दा ध्यान धर के मन बिरतियां एकागर करके रसना दी कल्याण वास्ते आखणा करिए सत
श्री वाहे गुरु साहिब जी
सतनाम
श्री वाहे गुरु साहिब जी दोहरा कलनामा गुरबख्श सिंह तो को दिनो ए
कहते भाई गुरबख्श सिंह जी हे राम कोहर जी तुहानू ए कलनामा बख्श रहे हां ए तेनू ए ज्ञान दे रहे हां। साध संगत जी महापुरुषां दे बचन ही वेद हुंदे हां तां कि बाणी वेद सम। वेद की है? पहला महापुरुषां दा अनुभव हुंदा है फिर वह बोलदे हन फिर वह लिखिया जांदा है फिर वह वेद बन जांदा है ग्रंथ बन जांदा है। हुण ग्रंथ वड्डा है कि अनुभव वड्डा है? आखो वाहेगुरु। ग्रंथ वड्डा के अनुभव वड्डा? अनुभव वड्डा। अनुभव तो ग्रंथ पैदा होए है। इसे तरह भाई रतन सिंह पंगू जी लिखते हैं ना वो कहते हैं सिमरत वेद पुराण सब एक कंचन के चेर जिन्ने दुनिया के ग्रंथ ने वो पैसे नाल आउंदे पैसे नाल लिखे जाते हैं। कोई भी पोथी लिखनी है तुसीं वेद लिखने गीता लिखनी रामायण लिखनी गुरु ग्रंथ साहब लिखना कागज खरीदना पड़ेगा स्याही खरीदनी पड़ेगी कलम लैनी पड़ेगी दवात लैनी पड़ेगी खर्चा करोगे ता ही ग्रंथ बनेगा एवं तो नहीं बनता। माया का पसारा है। सिमरत वेद पुराण साहब एक कंचन के चेर अनुभव पारस की कणी कंचन करे सुमेर अनुभव जड़ा है वह पारस है वह कहते सुमेर नू भी छू जावे सोना बना दे। महापुरशा का अनुभव वड्डा होया करता है। श्री कलगीधर पातशाह अपने अनुभव दे विचों जो बचन महसूस करके अपने सेवकों नू समझा रहे हैं वह कलनामा हे गुरु भगत सिंह जी तेनू असी देंदे हाँ।
सतगुरे आप सुनाया साच सुनाओ तो
गुरु जी ने सानू सुनाया सी भाई गुरु भगत सिंह जी कहंदे हे साहब सिंह लिखारी ओही तेनू सुनांदे आ महाराज कहंदे भाई सानू जो धुर तो परमेश्वर ने अनुभव किया कराया है। साध संगत जी जिन्हें महापुरश होंदे आ अनुभवी होंदे आ किताबां दे कीड़े नहीं होया करदे और जिहड़ा किताबी कीड़ा हुंदा वह अनुभवी नहीं हुंदा। अनुभव वड्डी चीज है। अज असी किताबी कीड़े हाँ अनुभवी नहीं हाँ। सतगुरु महाराज अनुभव दे बचन जो उपरों दरगाह तो बचन आ रहे ने धुर की बाणी आई तिन सगली चिंत मिटाई वह अपने सिंघां नू अपने खालसे नू सुना रहे ने।
कल युग कहता आद में ब्रह्मा जनता कीन
हुण पहला कलयुग बोलिया कलनामा कलयुग का वरतारा युग भी कलयुग चल रहा है। साध सिंह जी की कथा जन्म साखी भाई बाले वाली च भी बहुत आउंदी गुरु नानक साहब जी नाल कलयुग की बड़ी लंबी गोष्ट हुंदी है वार्ता हुंदी है। इस करके ये कई जगह ते गुरबाणी च भी आउंदा है। इस विषय इतना गंभीर है भी इहनू समझण लई बहुत बारी महापुरशां अनुभवी पुरशां दे बचन सुनने पैंदे फिर इह सहजे सहजे सुरती च वसदा है। सो महाराज नूं गुरु कलगीधर पातशाह जी दस रहे कहिंदे कलयुग बोलिया कि मुढ़ विच परमेश्वर ने ब्रह्मा रूप हो करके सानू सारयां नूं जन्म दिता। जनता का अर्थ हुंदा जन्म देना ਇੱਕ ਹੁੰਦਾ ਜਨਤਾ ਇਕੱਠੀ, ਆਪਾਂ ਕਹਿ ਦਿੰਦੇ ਹਾਂ ਬਹੁਤ ਸਾਰੇ ਲੋਕ ਇਕੱਠੇ ਜਨਤਾ, ਉਹ ਇੱਥੇ ਅਰਥ ਨਹੀਂ ਹੈ। ਇੱਥੇ ਜਨਕ ਤੋਂ ਅਰਥ ਹੈ ਜਨਕ ਤੋਂ ਜਨਮ ਦੇਣਾ, ਪੈਦਾ ਕਰਨਾ। ਮੈਨੂੰ ਬ੍ਰਹਮਾ ਨੇ ਜਨਮ ਦਿੱਤਾ, ਪੈਦਾ ਕੀਤਾ।
ਕਹੇ ਸਕਲ ਹਮ ਹੈ ਅਦਿਤ ਹੰਕਾਰੀ ਲਖ ਲੀਨ।
ਅਸੀਂ ਚਾਰ ਭਾਈ ਸੀਗੇ, ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ। ਕਹਿੰਦੇ ਇੱਕ ਦੂਜੀ ਤੋਂ ਅਸੀਂ ਆਪਣੇ ਆਪ ਵਿੱਚ ਵੱਡੇ ਸਮਝਦੇ, ਆਪਣੇ ਆਪ ਚ ਅਸੀਂ ਕਹੀਏ ਮੈਂ ਵੱਡਾ, ਦੂਜਾ ਕਹੇ ਮੈਂ ਵੱਡਾ, ਤੀਜਾ ਕਹੇ ਮੈਂ ਵੱਡਾ, ਚੌਥਾ ਕਹਿੰਦਾ ਮੈਂ ਕਿਹੜਾ ਘੱਟ ਆ, ਮੈਂ ਵੀ ਵੱਡਾ। ਹੰਕਾਰ ਦੀ ਭਾਵਨਾ। ਸਾਧ ਸਿੰਘ ਜੀ ਇੱਕ ਹੋਰ ਖਿਆਲ ਰੱਖਣਾ, ਜਿੱਥੇ ਬੱਚੇ ਪੈਦਾ ਕਰਨ ਦੀ ਬਿਰਤੀ ਕਾਮ ਵਾਸ਼ਨਾ ਰਜੋਗੁਣ ਤੋਂ ਪੈਦਾ ਹੁੰਦੀ ਹੈ, ਉੱਥੇ ਹੰਕਾਰ ਵੀ ਰਜੋਗੁਣ ਦਾ ਹੀ ਅੰਸ਼ ਹੈ, ਰਾਜਸੀ ਬਿਰਤੀ ਹੈ। ਜਿੱਥੇ ਜਨਮ ਹੋਏਗਾ ਉੱਥੇ ਰਜੋਗੁਣ ਹੋਏਗਾ, ਉੱਥੇ ਨਾਲ ਹੰਕਾਰ ਵੀ ਹੋਏਗਾ ਸੂਖਮ। ਹੰਕਾਰ ਤੋਂ ਬਿਨਾਂ ਵਿਹਾਰ ਨਹੀਂ ਹੈ ਸੰਸਾਰ ਦਾ, ਆਪਾਂ ਸਾਰੇ ਹੀ ਹਉਮੈਂ ਵਿੱਚ ਚੱਲਦੇ ਹਾਂ, ਮੈਂ ਤੋਂ ਬਿਨਾਂ ਗੱਲ ਨਹੀਂ ਹੁੰਦੀ, ਆਖੋ ਵਾਹਿਗੁਰੂ। ਫਿਰ ਐਸਾ ਗੁਰਦੇਵ ਦਾ ਬਚਨ ਵੀ ਹੈ ਕਿ ਬ੍ਰਹਮ ਗਿਆਨੀ ਨੂੰ ਵੀ ਮੈਂ ਚ ਬੋਲਣਾ ਪੈਂਦਾ ਹੈ। ਗੁਰਬਾਣੀ ਕਹਿੰਦੀ ਹੈ ਬ੍ਰਹਮ ਗਿਆਨੀ ਵੀ ਗੱਲ ਕਰੇਗਾ, ਉਹਨੂੰ ਵੀ ਮੈਂ ਚ ਹੀ ਬੋਲਣਾ ਪੈਂਦਾ, ਪਰ ਉਹਦੀ ਮੈਂ ਅੰਦਰੋਂ ਨਹੀਂ ਹੁੰਦੀ, ਬਾਹਰੋਂ ਹੁੰਦੀ। ਬਾਹਰੋਂ ਹਉਮੈ ਕਹਿ ਕਹਾਏ, ਅੰਦਰੋਂ ਮੁਕਤ ਲੇਪ ਕਦੇ ਨਾ ਲਾਏ। ਬਾਹਰੋਂ ਮੈਂ ਕਰਕੇ ਬੋਲਦਾ ਹੈ, ਅੰਦਰੋਂ ਨਿਰਲੇਪ ਹੁੰਦਾ ਹੈ। ਸੋ ਹੰਕਾਰ ਦਾ ਭਾਵ ਤਾਂ ਸੂਖਮ ਸਾਰਿਆਂ ਵਿੱਚ ਸੀ, ਸਥੂਲ ਵੀ ਹੋ ਗਿਆ। ਸਾਜੂ ਕਹੇ ਮੈਂ ਵੱਡਾ ਹਾਂ, ਤ੍ਰੇਤਾ ਕਹੇ ਮੇਰੇ ਚ ਬੜੇ ਗੁਣ ਨੇ, ਮੈਂ ਵੱਡਾ ਹਾਂ। ਦੁਆਪਰ ਕਹੇ ਮੇਰੇ ਬੜੇ ਗੁਣ ਨੇ, ਮੈਂ ਵੱਡਾ ਹਾਂ। ਕਲਯੁਗ ਕਹਿੰਦਾ ਮੈਂ ਹੰਕਾਰੀ ਲਖ ਲੀਨ। ਬ੍ਰਹਮਾ ਨੇ ਜਾਣ ਲਿਆ ਵੀ ਇਹ ਮੇਰੇ ਚਾਰੇ ਪੁੱਤਰ ਹੰਕਾਰੀ, ਇਹਨਾਂ ਚ ਹਉਮੈ ਬਹੁਤ ਹੈ, ਹੰਕਾਰ ਬਹੁਤ ਹੈ। ਹਾਂਜੀ।
ਤਬ ਬ੍ਰਹਮਾ ਸਮਝਾਇਓ ਤੁਮਰਾ ਨਿਆਇ ਸਮਾਜ।
ਬ੍ਰਹਮਾ ਕਹਿਣ ਲੱਗਾ ਮੇਰੇ ਬੱਚਿਓ, ਮੇਰੇ ਬੇਟਿਓ, ਤੁਸੀਂ ਰਾਜ ਕਰਨਾ, ਕਿਉਂਕਿ ਸੰਸਾਰ ਤੇ ਚੌਵਾਂ ਯੁੱਗਾਂ ਦਾ ਰਾਜ ਹੈ, ਹੁਣ ਕਲਯੁਗ ਦਾ ਰਾਜ ਹੈ, ਸਾਰਿਆਂ ਦੀ ਸੁਰਤੀ ਤੇ ਹੁਣ ਕਲਯੁਗ ਛਾਇਆ ਹੋਇਆ। ਸਾਧ ਸਿੰਘ ਜੀ ਜਿਸ ਕਾ ਰਾਜ ਤਿਸੈ ਕਾ ਸੁਪਨ। ਬੜੀ ਸੂਖਮ ਬਿਰਤੀ ਵਾਲੀ ਗੱਲ ਹੈ, ਸਮਝ ਲਓ। ਜੋ ਸਮਾਜ ਵਿੱਚ ਚੱਲ ਰਿਹਾ ਹੈ ਉਹ ਸਾਡੇ ਦਿਮਾਗ ਚੱਲ ਰਿਹਾ, ਮੀਡੀਆ ਦੇ ਰਾਹੀਂ ਚੱਲ ਰਿਹਾ ਹੋਵੇ, ਕੰਨਾਂ ਦੇ ਰਾਹੀਂ ਚੱਲ ਰਿਹਾ ਹੋਵੇ, ਜਿਹੜੀ ਗੱਲ ਫੈਲ ਜਾਵੇ ਸਾਰਿਆਂ ਦਾ ਦਿਮਾਗ ਉੱਥੇ ਘੁੰਮਦਾ ਕਿ ਨਹੀਂ ਘੁੰਮਦਾ। ਸਾਰੇ ਓਦਾਂ ਹੀ ਸੋਚਦੇ ਆ, ਓਦਾਂ ਹੀ ਪਹਿਨਦੇ ਆ, ਓਦਾਂ ਹੀ ਖਾਂਦੇ ਆ, ਓਦਾਂ ਦਾ ਰਹਿਣ ਸਹਿਣ ਹੋ ਜਾਂਦਾ। ਜਦੋਂ ਸਤਯੁਗ ਦਾ ਵਰਤਾਰਾ ਸੀ ਸਾਰੇ ਉਸੇ ਤਰ੍ਹਾਂ ਸੋਚਦੇ ਸੀ, ਉਸੇ ਤਰ੍ਹਾਂ ਰਹਿੰਦੇ ਸੀ, ਜਦੋਂ ਕਲਯੁਗ ਦਾ ਆ ਗਿਆ, ਹੁਣ ਕਲਯੁਗ ਦਾ ਵਰਤਾ। ਇਹ ਰਾਜ ਹੁੰਦਾ ਲੋਕਾਂ ਦੇ ਦਿਮਾਗ ਤੇ, ਰਾਜ ਕਰਦੇ ਆ ਚਾਰੇ ਯੁੱਗ। ਭਾਈ ਤੁਹਾਡਾ ਹੋਣਾ ਰਾਜ ਤੇ ਤੁਸੀਂ ਰਾਜੇ ਦਾ ਕੰਮ ਹੁੰਦਾ ਨਿਆਂ ਕਰਨਾ। ਰਾਜੇ ਦਾ ਕੰਮ ਕੀ? ਰਾਜਾ ਬਣਾਇਆ ਕਾਹਦੇ ਵਾਸਤੇ ਜਾਂਦਾ? ਰਾਜਾ ਇਸ ਵਾਸਤੇ ਬਣਾਇਆ ਜਾਂਦਾ ਕਿ ਪ੍ਰਜਾ ਵਿੱਚ ਦੰਗੇ ਫਸਾਦ, ਝਗੜੇ, ਲੜਾਈਆਂ, ਆਪਸ ਵਿੱਚ ਵਿਵਸਥਾ ਖਰਾਬ ਨਾ ਹੋਵੇ, ਵਿਵਸਥਾ ਬਣੀ ਰਹੇ, ਸਮਾਜ ਚੱਲਦਾ ਰਹੇ, ਲੋਕ ਸੁਖੀ ਰਹਿਣ। ਤੁਸੀਂ ਬਈ ਕਰਨਾ ਰਾਜ ਤੇ ਤੁਸੀਂ ਸਮਾਜ ਨੂੰ ਕਿਵੇਂ ਨਿਆਂ ਦਿਓਗੇ? ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਕਿਵੇਂ ਕਿਵੇਂ ਚਲਾਓਗੇ ਕੰਮ? ਜੇ ਹੰਕਾਰੀ ਉਹ ਹੰਕਾਰੀ ਬੰਦਾ ਰਾਜ ਕੀ ਕਰੇਗਾ, ਕਿਸੇ ਨਾਲ ਨਿਆਂ ਕੀ ਕਰੇਗਾ, ਤਾਂ ਆਪਣਾ ਹੀ ਸਵਾਰਥ ਸੋਚੇਗਾ। ਸੋ ਭਾਈ ਤੁਸੀਂ ਰਾਜੇ ਬਣਨਾ ਹੈ ਤੇ ਭਲੀ ਗੱਲ ਕਰਨੀ ਹੈ।
ਕਹਿ ਸਮਾਧ ਕਰ ਮੋਨ ਹੋਏ ਚਿਤਵਾ ਪੁਰਖ ਜੋ ਰਾਜ।
ਕਹਿ ਕੇ ਬ੍ਰਹਮਾ ਚੁੱਪ ਕਰ ਗਏ, ਬ੍ਰਹਮਾ ਜੀ ਚੁੱਪ ਕਰ ਗਏ। ਉਹਨਾਂ ਨੇ ਦੇਖਿਆ ਚਾਰਾਂ ਭਾਈਆਂ ਵੱਲ, ਚਾਰਾਂ ਦੇ ਫੇਸ ਰੀਡਿੰਗ ਕਹਿੰਦੇ ਨਾ ਆਪਾਂ, ਚਿਹਰਾ ਪੜ੍ਹਨਾ, ਚਿਹਰਾ ਪੜ੍ਹਿਆ, ਚਾਰਾਂ ਵੱਲ ਦੇਖਿਆ, ਫਿਰ ਉਹਨਾਂ ਦੀ ਨਿਗਾਹ ਗਈ ਵੱਡੇ ਤੇ, ਯੁਵਰਾਜ ਜਿਹਨੂੰ ਵੱਡਾ ਟਿੱਕਾ ਕਹਿੰਦੇ ਆ, ਜਿਸਨੂੰ ਪਹਿਲਾਂ ਵੱਡਾ ਪੁੱਤਰ, ਜੇਠਾ ਪੁੱਤਰ, ਰਾਜ ਉਹਨੂੰ ਪਹਿਲਾਂ ਦੇਣਾ ਹੁੰਦਾ। ਪਹਿਲਾਂ ਉਹਨੇ ਆਪਣੇ ਜੇਠੇ ਪੁੱਤਰ ਸਤਯੁਗ ਵੱਲ ਵੇਖਿਆ, ਬ੍ਰਹਮਾ ਨੇ ਸਤਯੁਗ ਨੂੰ ਤੱਕਿਆ। ਹਾਂਜੀ।
ਏਕ ਖਰਾ ਦੂਆ ਹੁਆ ਤੀਜਾ ਚੌਥਾ ਸੁਵਨ।
ਜਦੋਂ ਉਹਨੇ ਸਤਯੁਗ ਟੱਕਿਆ ਉਹ ਤੇ ਖਲੋ ਗਿਆ, ਜਦੋਂ ਸਤਯੁਗ ਖਲੋਤਾ ਉਹਦੇ ਨਾਲ ਤ੍ਰੇਤਾ ਵੀ ਖਲੋ ਗਿਆ, ਚੌਥਾ ਤੀਜਾ ਵੀ, ਦੁਆਪਰ ਵੀ, ਚੌਥਾ ਪੁੱਤਰ ਵੀ, ਚਾਰੇ ਹੀ ਖੜੇ ਹੋ ਗਏ ਬ੍ਰਹਮਾ ਦੇ ਸਾਹਮਣੇ।
प्रथम जन्म को सौंप कर नीत पढ़ाई गुण।
पहले जड़ा जम्मिया सीगा, पहला कौन जम्मिया सी, वड्डा पुत्र केड़ा सी ब्रह्मा दा, पहला सी सतयुग। सतयुग नू राज सौंपिया ब्रह्मा ने, देख बेटा तू वड्डा है, तेनू राज दे रहा हां, पहला राज तू करना है, तेरे तो बाद फिर दूसरे भाइयों की बारी आएगी, पर नीति पढ़ ला। आखो सतनाम श्री वाहे। ये तो सात संघ आप सारे ही जानते हैं भी राजनीति नाल ही हुंदा, जे नीति नहीं है तो राज की करोगे, जिसनू नीति नहीं आती वह राज नहीं कर सकता। हजारां लखां साल तो राजनीति के ग्रंथ लिखे गए, भरथरी जी ने राजनीति का ग्रंथ लिखिया, बिदर जी ने राजनीति का ग्रंथ लिखिया, चाणक्य जी ने राजनीति का ग्रंथ लिखिया, शुक्राचार्य जी ने राजनीति का ग्रंथ लिखिया, ते पंचतंत्र नाम का एक ग्रंथ राजनीति का, पांच मुख राजनीतियां मनी गई प्राचीन, होर भी बड़े बड़े राजनीति के ग्रंथ हैं पढ़ाए जाते हैं। पहला ब्रह्मा जी ने अपने पुत्रां वल तकिया, वड्डा खड़ा हो गया राज लैण लई, उन्हूं राज सौंपिया, पहले नूं देना सी, उन्हूं फिर राजनीति भी समझाई भी बेटा तू राज करना है, ये नीति समझ ला। हाँ जी,
बिद बूजो क्या वर्तनी पुत्र करेगा जाए।
राजनीति पढ़ा के प्रीख्या लई, इम्तिहान लिया, पूछया बेटा हुण मैं तेनू राज दे रहा, दुनिया दे तू जाएगा, तेरा हुण राज होवेगा, लखां वरे तू राज करेगा, तू जाके किस कैसा राज करेगा, क्या करेगा जाए, दुनिया ते जाके तू राज चलाना है, तेरा राज दा जेड़ा वर्तारा वर्तना है वह किदां दा होवेगा, तू किस तरह का राज करेगा। जिवें साध संगत दी राजनीति पार्टियां दे एजेंडे हुंदे, अज भी आपां देखदे आं एक पार्टी पांच साल राज करदी है, वह कोई ना कोई एजेंडा रखदी वी असीं इन्हां शर्तां ते आह कम करांगे, समाज उन्हां नूं जिता दिंदा, अगले बारी कोई होर पार्टी कहती असं आह करा, लोग उन्हों की गल चंकी समझ के उन्होंने वोटा पा देंगे, वो जोड़ा काम करो पहला दसना पैदा भी आह असी काम करा। बी ब्रह्मा ने आख्या तेन राज दे रहे हैं, तू की करेगा, की वर्तारा करेगा। हां जी,
सो इहा को मोहे ठिग हुक्म राज मैं दाए।
जेड़ा तू अपने राज हुक्म चलाना है, लोकां दे उत्ते हुकूमत चलानी है, ओ केड़े केड़े काम हन जेड़े तू करने हन, की लोकां नू तू सिख्या देवेंगा, की लोकां तो तू करवाएगा, की लोकां नाल तू वरतेंगा, अपने समय दा वरतारा दस बई।
सत बोलियो तब पुरख ने देश देश दियो बांट।
फिर सतयुग बोलिया, कहन लगा मैं ना देश देश च वरतारा बंड देंगा, मैं हर देश दे विच इलाके कर देंगा, उन्हां इलाकियां दे विच कानून बना देंगा, सिस्टम बना देंगा, ते एक देश जे गलती करेगा तो उस देश नूं सजा मिलेगी, मैं देश दे हिसाब नाल न्याय करांगा, इलाके दे हिसाब नाल न्याय करांगा।
जिसे देश ता को लिखो पाप पुन की सांट।
जे एक देश दे विच गलती करेगा कोई बंदा तो उस देश नूं सजा मिलेगी, दूसरा देश जेड़ा उन्हूं नहीं। मान लो पंजाब दे विच किसे बंदे ने गलती कीती ते पंजाब वालियां नूं सजा मिले, ये नहीं भी कोई होर किसे मुल्क दे बंदे नूं सजा मिले, ऐसा नहीं होवेगा। एक देश दे विच जे कोई बंदा गलती करेगा, वो भाई गुरदास जी ने भी लिखिया कि सतयुग दे विच एक बंदा गलती करदा सी उहदे इलाके पूरे देश नूं सजा मिलदी सी। ये सतयुग कह रहा, कहिंदा मैं इदां करांगा देश देश हिस्से वंड देंगा, इलाके वंड देंगा, ते उहदे जिस देश दे विच जो पाप होवेगा उहनू पाप दी, जे कोई पुन होवेगा उहनू पुन दी, उहदी दात उहनू देंगा, पाप दी सजा देंगा, पुन दा इनाम देंगा। जे किसी देश च पुन करेगा कोई बंदा उस पूरे देश नूं उहदा सुख भी मिलेगा, जे कोई किसी देश च पाप करेगा कोई बंदा ਉਹ ਪੂਰੇ ਦੇਸ਼ ਦੇ ਲੋਕਾਂ ਨੂੰ ਉਹਦਾ ਦੁੱਖ ਵੀ ਮਿਲੇਗਾ। ਇਹ ਸਤਿਯੁਗ ਦਾ ਵਰਤਾਰਾ ਹੈ। ਇੱਕ ਫੇੜਾ ਸਭ ਦੇਸ਼ ਦੁਖਾਲਾ, ਭਾਈ ਗੁਰਦਾਸ ਦੀ ਬਾਣੀ ਦੀ ਪੰਕਤੀ, ਇੱਕ ਫੇੜਾ ਸਭ ਦੇਸ਼ ਦੁਖਾਲਾ, ਇੱਕ ਬੰਦੇ ਦੀ ਗਲਤੀ ਸਜ਼ਾ ਸਾਰੇ ਮੁਲਕ ਨੂੰ। ਹਾਂਜੀ,
ਤਪ ਸਤ ਅਰ ਮਖ ਅਰਚਨਾ ਲੋਕ ਕਰਾਉਂ ਰੋਜ਼।
ਚਾਰ ਪੈਰਾਂ ਦੇ ਧਰਮ ਟਿਕਾ ਦਿਆਂਗਾ, ਮੇਰੇ ਹੁੰਦਿਆਂ ਚਾਰ ਜਿਹੜੇ ਧਰਮ ਦੇ ਪੈਰ ਇਹ ਹੋਣਗੇ। ਇੱਕ ਤਾਂ ਤਪ ਹੋਵੇਗਾ, ਲੋਕ ਤਪੱਸਿਆ ਕਰਿਆ ਕਰਨਗੇ, ਸਰੀਰ ਨੂੰ ਕਸ਼ਟ ਦੇਣਗੇ, ਕੋਈ ਕਿਸੇ ਤਰ੍ਹਾਂ ਤਪ ਕਰੇਗਾ, ਕੋਈ ਕਿਸੇ ਤਰ੍ਹਾਂ ਤਪ ਕਰੇਗਾ, ਪੁੱਠਾ ਲਟਕ ਕੇ, ਕੋਈ ਜਲ ਧਾਰਾ ਕਰਕੇ, ਕੋਈ ਤੀਰਥਾਂ ਦੀ ਯਾਤਰਾ ਤੇ ਜਾ ਕੇ, ਕੋਈ ਤੀਰਥਾਂ ਤੇ ਰਹਿ ਕੇ ਆਪਣੇ ਸਰੀਰ ਨੂੰ ਤਪਾ ਕੇ ਪਰਮਾਤਮਾ ਨਾਲ ਜੁੜਨ ਦਾ, ਆਤਮਾ ਨੂੰ ਪ੍ਰਾਪਤ ਕਰਨ ਦਾ ਯਤਨ ਕਰਨਗੇ, ਆਪਣਾ ਧਿਆਨ ਆਪਣੀ ਬਿਰਤੀ ਇਕਾਗਰ ਕਰਨ ਦਾ ਯਤਨ ਕਰਨਗੇ। ਜੋ ਤਪ ਹੈ ਨਾ ਸਾਧ ਸੰਗਤ ਜੀ, ਇਹ ਸਰੀਰ ਦੀ ਸਾਧਨਾ ਜਿਹੜੀ ਹੈ, ਇੰਦਰੀਆਂ ਦੇ ਧਿਆਨ ਜੋ ਬਾਹਰ ਜਾਂਦਾ ਹੈ, ਪ੍ਰੋਬਲਮ ਸਾਰਿਆਂ ਦੀ ਸਾਡੀ ਇੱਕੋ ਹੈ, ਬਿਰਤੀ ਬਾਹਰ ਜਾਂਦੀ ਹੈ, ਅੰਦਰ ਰੋਕਣੀ ਹੈ, ਉਹਦੇ ਲਈ ਲੋਕ ਤਪ ਕਰਦੇ ਆ। ਭਾਵੇਂ ਕੋਈ ਖਲੋ ਕੇ ਕਰਦਾ, ਕੋਈ ਬਹਿ ਕੇ ਕਰਦਾ, ਕੋਈ ਪੁੱਠਾ ਲਟਕ ਕੇ ਕਰਦਾ, ਸਰੀਰ ਨੂੰ ਕਈ ਤਰ੍ਹਾਂ ਨਾਲ ਤਪਾਉਂਦੇ। ਉਹਦਾ ਮਤਲਬ ਕੀ ਹੈ ਵੀ ਸਰੀਰ ਨੂੰ ਦੁੱਖ ਸੁੱਖ ਸਹਿਣ ਦੀ ਆਦਤ ਪੈ ਜਾਵੇ ਤੇ ਆਪਣਾ ਧਿਆਨ ਬਾਹਰ ਨਾ ਜਾਵੇ, ਸਰੀਰ ਵਿੱਚ ਵੀ ਨਾ ਰਹੇ ਬਲਕਿ ਆਤਮਾ ਵਿੱਚ ਚਲਾ ਜਾਵੇ, ਇਸ ਕਰਕੇ ਤਪ ਕਰਦੇ ਆ। ਕੋਈ ਕਰੋੜਾਂ ਚੋਂ ਇੱਕ ਅੱਧਾ ਕਾਮਯਾਬ ਹੁੰਦਾ, ਮੇਰੇ ਵਰਗੇ ਫੇਲ ਹੋ ਜਾਂਦੇ ਆ ਘੜੀ ਘੜੀ। ਅਸੀਂ 10 ਮਿੰਟ ਚੌਂਕੜਾ ਨਹੀਂ ਮਾਰ ਸਕਦੇ, ਅਸੀਂ ਕੀ ਤਪ ਕਰਨਾ। ਉਹ ਤਪ ਸਤਿਜੋ ਕਹਿਣ ਲੱਗਾ ਮੈਂ ਲੋਕਾਂ ਤੋਂ ਕਰਾਵਾਂਗਾ। ਦੂਸਰਾ ਸੱਤ, ਲੋਕ ਸੱਚ ਬੋਲਿਆ ਕਰਨਗੇ, ਮੇਰੇ ਵਰਤਾਰੇ ਵਿੱਚ ਮੇਰੇ ਸਮੇਂ ਵਿੱਚ ਕੋਈ ਝੂਠ ਨਹੀਂ ਬੋਲੇਗਾ। ਇਹ ਗੁਰਬਾਣੀ ਵਿੱਚ ਵੀ ਆਇਆ ਹੈ, ਸਤਿਯੁਗ ਸੱਚ ਕਹਿ ਸਭ ਕੋਈ। ਸਤਿਯੁਗ ਵਿੱਚ ਸਾਰੇ ਹੀ ਸੱਚ ਬੋਲਦੇ ਸਨ, ਕੋਈ ਪੜਦਾ ਝੂਠ ਦਾ ਨਹੀਂ ਸੀ। ਹੁਣ ਤਾਂ ਕਲਯੁਗ ਵਿੱਚ ਕੂੜ ਫਿਰਿਆ, ਪ੍ਰਧਾਨ ਵੇਲਾ ਲਓ, ਕੂੜ ਦਾ ਬੋਲਬਾਲਾ ਹੈ ਹਰ ਜਗ੍ਹਾ ਤੇ, ਸਾਨੂੰ ਝੂਠ ਬੋਲਣਾ ਪੈਂਦਾ। ਕੋਈ ਯੂਨੀਵਰਸਿਟੀ, ਕੋਈ ਕਾਲਜ, ਕੋਈ ਸਕੂਲ, ਕੋਈ ਸੰਸਥਾ ਐਸੀ ਨਹੀਂ ਜਿਹਦਾ ਬੋਰਡ ਲੱਗਾ ਹੋਵੇ ਵੀ ਇੱਥੇ ਝੂਠ ਬੋਲਣਾ ਸਿਖਾਇਆ ਜਾਂਦਾ ਹੈ। ਪਰ 99% ਜਾਂ 100 ਹੀ ਕਹਿ ਲਓ, ਸਾਰੇ ਝੂਠ ਸਿੱਖ ਜਾਂਦੇ ਆ। ਸਾਰਿਆਂ ਨੂੰ ਆਉਂਦਾ, ਕਿੱਥੋਂ ਆਉਂਦਾ? ਯੁੱਗ ਦਾ ਵਰਤਾਰਾ ਹੈ, ਯੁੱਗ ਆਪੇ ਸਿਖਾਈ ਜਾਂਦਾ। ਬੱਚਾ ਕਹਿੰਦਾ ਬਾਪੂ ਰੁਪਈਆ ਨਹੀਂ, ਬਾਪੂ ਕਹਿੰਦਾ ਹੈ ਨਹੀਂ, ਕਹਿੰਦਾ ਬਾਪੂ ਝੂਠ ਬੋਲਦਾ। ਬੱਚੇ ਨੂੰ ਪਤਾ ਲੱਗ ਗਿਆ ਵੀ ਇਹ ਝੂਠ ਵੀ ਕਲਾ ਹੈ, ਇੱਕ ਵੀ ਆਰਟ ਹੈ ਯੁੱਗ ਦਾ। ਸੋ ਉਸ ਜ਼ਮਾਨੇ ਵਿੱਚ ਸਤਿਯੁਗ ਦੇ ਵਿੱਚ ਕੀ ਸੀ? ਸਾਰੇ ਸੱਚ ਬੋਲਦੇ ਸੀ। ਸਤਿਯੁਗ ਸੱਚ ਕਹਿ ਸਭ ਕੋਈ, ਘਰ ਘਰ ਭਗਤ ਗੁਰਮੁਖ ਹੋਈ। ਸਤਿਯੁਗ ਦਾ ਇਹ ਵਰਤਾਰਾ ਸੀ, ਇੱਕ ਤਾਂ ਮੇਰੇ ਸਮੇਂ ਤਪ ਹੋਵੇਗਾ, ਦੂਜਾ ਸਾਰੇ ਸੱਚ ਬੋਲਣਗੇ, ਤੀਜਾ ਮਖ ਜੱਗ ਹੋਣਗੇ, ਹਮਨ ਹੋਣਗੇ, ਜੱਗ ਹੋਣਗੇ। ਜੱਗ ਦਾ ਭਾਵ ਹੈ ਵੀ ਲੰਗਰ ਚੱਲਣਗੇ, ਲੋਕਾਂ ਨੂੰ ਪ੍ਰਸ਼ਾਦਾ ਮਿਲੇਗਾ। ਗੁਰੂ ਨਾਨਕ ਸਾਹਿਬ ਜੀ ਨੇ ਕਲਯੁਗ ਵਿੱਚ ਵੇਖੋ ਸਾਧ ਸੰਗਤ ਜੀ, ਜੱਗ ਲਾ ਦਿੱਤਾ 20 ਰੁਪਈਆਂ ਦਾ, ਆਖੋ ਸ੍ਰੀ ਵਾਹਿਗੁਰੂ। ਇਹ ਕਲਯੁਗ ਦੇ ਵਿੱਚ ਸਤਿਯੁਗ ਵਰਤਾਇਆ ਗੁਰੂ ਨਾਨਕ ਦੇਵ ਜੀ ਨੇ। ਵੈਸੇ ਕਲਯੁਗ ਵਿੱਚ ਤੁਸੀਂ ਹੋਰ ਕਿਤੇ ਚਲੇ ਜਾਓ, ਅਸੀਂ ਉੱਥੇ ਜਦੋਂ ਬਾਹਰ ਦੇਖਿਆ ਜਾ ਕੇ ਤਾਂ ਉਹ ਗੋਰੇ ਹੈਰਾਨ ਹੁੰਦੇ ਆ ਬਈ ਇਹ ਸਰਦਾਰ ਫਰੀ ਰੋਟੀ ਕਿਵੇਂ ਖਵਾਈ ਜਾਂਦੇ ਆ। ਕਹਿੰਦੇ ਫਰੀ ਰੋਟੀ, ਕਹਿੰਦੇ ਫਰੀ ਵਧੀਆ ਵਧੀਆ ਖਾਣੇ, ਖੀਰਾਂ ਕੜਾਹ ਫਰੀ। ਉਹ ਜਦੋਂ ਚਰਚ ਚ ਇਕੱਠੇ ਹੁੰਦੇ ਆ ਨਾ ਈਸਾਈ ਵੀਰ, ਤੇ ਉਹ ਕੀ ਕਰਦੇ ਆ ਵੀ ਆਪਣੇ ਆਪਣੇ ਘਰਾਂ ਚੋਂ ਲੈ ਕੇ ਆਉਂਦੇ ਆ ਨਾਲ, ਤੇ ਆਪਣਾ ਆਪਣਾ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਉੱਥੇ ਬਸ ਪ੍ਰੇਅਰ ਕਰਕੇ ਚਲੇ ਜਾਂਦੇ ਆ। ਉਹਨਾਂ ਨੂੰ ਇਹ ਗੱਲ ਪਕੜ ਚ ਹੀ ਨਹੀਂ ਆਉਂਦੀ, ਉਹਨਾਂ ਦੇ ਹਜ਼ਮ ਹੀ ਨਹੀਂ ਹੁੰਦੀ ਵੀ ਕਿਵੇਂ ਫਰੀ ਲੰਗਰ ਛਕਾਇਆ ਜਾ ਰਿਹਾ, ਕਿੱਥੋਂ ਆ ਰਿਹਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀਆਂ ਬਰਕਤਾਂ ਖਾਲਸਾ ਜੀ। ਤੇ ਸਤਿਯੁਗ ਦੇ ਵਿੱਚ ਇੱਦਾਂ ਹੀ ਸੀਗਾ, ਜੱਗ ਹੁੰਦੇ ਸਨ, ਲੰਗਰ ਚੱਲਦੇ ਸਨ, ਮੱਖ ਹੁੰਦੇ ਸਨ, ਅਰਚਨਾ। ਅਰਚਨਾ ਕਹਿੰਦੇ ਆ ਪੂਜਾ ਕਰਨੀ, ਸਰਗੁਣ ਭਗਤੀ ਕਰਨੀ, ਨਿਰਗੁਣ ਵੀ ਹੋ ਸਕਦਾ, ਸਰਗੁਣ ਵੀ ਹੋ ਸਕਦਾ। ਆਪਣੇ ਗੁਰੂ ਅੱਗੇ ਫੁੱਲ ਚੜਾਉਣੇ, ਮਾਇਆ ਚੜਾਉਣੀ, ਭੇਟਾ ਦੇ ਕੇ ਮੱਥਾ ਟੇਕਣਾ, ਗੁਰੂ ਦੀਆਂ ਪਰਿਕਰਮਾ ਕਰਨੀਆਂ, ਗੁਰੂ ਦਾ ਜਸ ਗਾਣਾ, ਪਰਮੇਸ਼ਰ ਦੀ ਬੰਦਗੀ ਕਰਨੀ, ਯਾਨੀ ਭਗਤੀ ਭਾਵਨਾ ਨੂੰ ਅਰਚਨਾ ਕਰਕੇ ਲੈ। ਇਹ ਚਾਰ ਚੀਜ਼ਾਂ ਜਿਹੜੀਆਂ ਮੇਰੇ ਸਮੇਂ ਚ ਹੋਣਗੀਆਂ। ਬ੍ਰਹਮਾ ਨੂੰ ਉਹਦਾ ਪੁੱਤਰ ਸਤਯੁਗ ਦੱਸ ਰਿਹਾ ਕਿ ਪਿਤਾ ਜੀ ਮੈਂ ਚਾਰ ਕੰਮ ਕਰਾਂਗਾ। ਇੱਕ ਤਾਂ ਮੈਂ ਲੋਕਾਂ ਕੋਲੋਂ ਤਪ ਕਰਵਾਵਾਂਗਾ, ਇੱਕ ਮੈਂ ਲੋਕਾਂ ਕੋਲੋਂ ਸੱਚ ਬੁਲਾਵਾਂਗਾ, ਇੱਕ ਮੇਰੇ ਸਮੇਂ ਚ ਦਾਨ ਪੁੰਨ ਜੱਗ ਹੋਣਗੇ, ਇੱਕ ਮੇਰੇ ਸਮੇਂ ਦੇ ਵਿੱਚ ਅਰਚਨਾ ਪੂਜਾ ਭਗਤੀ ਹੋਵੇਗੀ। ਸੋ ਇਹ ਕਰਮ ਮੇਰੇ ਹੋਣਗੇ, ਮੇਰਾ ਇਹ ਐਸਾ ਵਰਤਾਰਾ ਹੋਵੇਗਾ। ਹਾਂਜੀ।
ਬ੍ਰਾਹਮਣ ਬ੍ਰਹਮ ਪਰਾਇਣੀ ਉੱਚਾ ਬਨ ਬਸ ਜੋਜ।
ਜਿਹੜੇ ਬ੍ਰਾਹਮਣ ਹੋਣਗੇ ਉਹ ਬ੍ਰਹਮ ਪੁਰਾਇਣ ਹੋਣਗੇ। ਬ੍ਰਹਮ ਪੁਰਾਇਣ ਦਾ ਮਤਲਬ ਹੈ, ਬ੍ਰਾਹਮਣ ਦਾ ਮਤਲਬ ਕੀ ਹੈ? ਆਪਾਂ ਤਾਂ ਇੱਕਦਮ ਬ੍ਰਾਹਮਣ ਕਹਿ ਦਿੰਦੇ ਹਾਂ ਤੇ ਘੁਆਈ ਵੀ ਜਾਂਦੀ ਦੁਨੀਆਂ, ਮੈਂ ਬ੍ਰਾਹਮਣ। ਜਿਹੜਾ ਕਦੀ ਕਿਸੇ ਮੰਦਿਰ ਗੁਰਦੁਆਰੇ ਨਹੀਂ ਵੜਿਆ ਉਹ ਵੀ ਕਹਿੰਦਾ ਮੈਂ ਬ੍ਰਾਹਮਣ। ਪਰ ਸਾਧ ਸੰਗਤ ਦੀ ਬਾਣੀ ਕਹਿੰਦੀ ਸੋ ਬ੍ਰਾਹਮਣ ਜੇ ਬਿੰਦਾ ਬ੍ਰਹਮ, ਜਪ ਤਪ ਸੰਜਮ ਕਮਾਵਾ ਕਰਮ, ਸੀਲ ਸੰਤੋਖਾ ਰੱਖਾ ਧਰਮ, ਬੰਧਨ ਤੋੜਾ ਹੋਵੇ ਮੁਕਤ ਸੋਈ ਬ੍ਰਾਹਮਣ ਪੂਜਣ ਜੁਗਤ। ਜਿਹੜਾ ਬ੍ਰਹਮ ਦੇ ਆਸਰੇ ਹੈ, ਬ੍ਰਹਮ ਪੁਰਾਇਣ ਹੈ, ਬ੍ਰਹਮ ਨੂੰ ਹੀ ਮੰਨਦਾ ਹੈ, ਬ੍ਰਹਮ ਦਾ ਹੀ ਚਿੰਤਨ ਕਰਦਾ, ਬ੍ਰਹਮ ਰੂਪ ਹੋ ਗਿਆ, ਉਹ ਬ੍ਰਾਹਮਣ ਹੈ। ਜਣਾ ਖਾਣਾ ਬ੍ਰਾਹਮਣ ਨਹੀਂ। ਔਰ ਇਹ ਗੱਲ ਮੈਂ ਕੋਲੋਂ ਨਹੀਂ ਕਹਿ ਰਿਹਾ, ਮਹਾਰਿਸ਼ੀ ਵੇਦ ਵਿਆਸ ਜੀ ਨੇ ਸ੍ਰੀ ਮੱਧ ਭਾਗਵਤ ਪੁਰਾਣ ਦੇ ਪਹਿਲੇ ਸਕੰਧ ਦੇ ਪਹਿਲੇ ਸਰਗ ਵਿੱਚ ਲਿਖੀ ਹੈ। ਇਹ ਨਹੀਂ ਵੀ ਅਸੀਂ ਸਿੱਖ ਹੋਣ ਦੇ ਨਾਤੇ ਕਹਿ ਰਹੇ ਹਾਂ, ਜਿਹੜੇ ਬ੍ਰਾਹਮਣਾਂ ਦੇ ਸਭ ਤੋਂ ਵੱਡੇ ਮਹਾਂਪੁਰਸ਼ ਵਿਦਵਾਨ ਵੇਦ ਵਿਆਸ ਜੀ ਮਹਾਰਾਜ ਹਨ ਉਹ ਲਿਖਦੇ ਆ। ਉਹ ਕਹਿੰਦੇ ਆ ਜੇ ਬ੍ਰਾਹਮਣ ਦਾ ਪੁੱਤਰ ਹੋ ਕੇ ਕੰਮ ਚੰਡਾਲਾਂ ਵਾਲੇ ਕਰੇ ਤੇ ਉਹਨੂੰ ਬ੍ਰਾਹਮਣ ਨਾ ਕਹੋ, ਉਹ ਚੰਡਾਲ ਹੈ। ਹੁਣ ਗੰਗੂ ਨੂੰ ਬ੍ਰਾਹਮਣ ਨਹੀਂ ਕਹਿਣਾ ਚਾਹੀਦਾ, ਗੰਗੂ ਚੰਡਾਲ ਹੈ ਕਿਉਂਕਿ ਉਹਦਾ ਕੰਮ ਚੰਡਾਲਾਂ ਵਾਲਾ ਸੀ। ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਵਾਇਆ, ਉਹ ਬ੍ਰਾਹਮਣ ਕਿੱਥੋਂ ਦਾ ਹੋ ਗਿਆ? ਕਹਿੰਦੇ ਜੇ ਚੰਡਾਲ ਦਾ ਪੁੱਤਰ ਹੋ ਕੇ ਆਖੋ ਵਾਹਿਗੁਰੂ, ਜੇ ਚੰਡਾਲ ਦਾ ਪੁੱਤਰ ਹੋ ਕੇ ਨੀਵੀਂ ਜਾਤ ਦਾ ਹੋ ਕੇ ਬ੍ਰਹਮ ਵਿਦਿਆ ਦਾ ਵਿਚਾਰ ਕਰਦਾ ਤਾਂ ਬ੍ਰਾਹਮਣ ਹੈ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਜੋ ਬ੍ਰਹਮ ਦੀ ਵਿਚਾਰ ਕਰੇ ਉਹ ਸਾਡਾ ਬ੍ਰਾਹਮਣ ਹੈ। ਸਤਯੁਗ ਵਿੱਚ ਜਿਹੜੇ ਬ੍ਰਾਹਮਣ ਸਨ ਉਹਨਾਂ ਦਾ ਤਾਂ ਨਾਂ ਲੈਂਦੇ ਹੀ ਸਿਰ ਝੁਕ ਜਾਂਦਾ। ਯਾਗਵਲਕ ਰਿਸ਼ੀ, ਉਦਾਲਕ ਰਿਸ਼ੀ, ਸਵੇਤ ਕੇਤੂ ਵੇਦਾਂ ਵਿੱਚ ਜਿਨ੍ਹਾਂ ਦੇ ਮੰਤਰ ਆਉਂਦੇ ਹਨ, ਪਰਾਸਰ ਮੁਨੀ, ਵਸ਼ਿਸ਼ਟ ਮੁਨੀ, ਉਹ ਇਹੋ ਜਿਹੇ ਮਹਾਂਪੁਰਸ਼ ਸਤਯੁਗ ਵਿੱਚ ਹੋਏ ਜਿਨ੍ਹਾਂ ਨੇ ਬ੍ਰਹਮ ਵਿਦਿਆ ਦਾ ਸਿਖਰ ਛੂਹਿਆ ਹੋਇਆ। ਆਹ ਦੁਨੀਆਂ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਜਿੰਨਾ ਮਰਜ਼ੀ ਦੋ ਜ਼ੋਰ ਲਾ ਲੈਣ ਫਿਲੋਸਫੀ ਦਾ, ਜਿੱਥੇ ਉਹ ਬ੍ਰਹਮ ਗਿਆਨੀ ਗੱਲ ਕਰ ਰਹੇ ਨੇ ਉਹਦਾ ਹਜ਼ਾਰਵਾਂ ਲੱਖਵਾਂ ਹਿੱਸਾ ਵੀ ਉਹ ਪਕੜ 'ਚ ਨਹੀਂ ਆਉਂਦਾ ਇਹਨਾਂ ਦੇ। ਇੰਨੀ ਬਰੀਕ ਸੂਖਮ ਬਿਰਤੀ ਸੀ ਉਹਨਾਂ ਦੀ। ਸਾਧ ਸੰਗਤ ਜੀ ਇੱਕ ਗੱਲ ਯਾਦ ਰੱਖਣਾ, ਜਿਉਂ ਜਿਉਂ ਆਪਾਂ ਅੱਗੇ ਨੂੰ ਆਏ ਹਾਂ, ਮਾਨਵ ਜਾਤੀ ਦਾ ਵਿਕਾਸ ਹੋਇਆ ਹੈ, ਬਾਹਰੀ ਵਿਕਾਸ ਹੋਇਆ, ਬਾਹਰੀ ਤਰੱਕੀ ਹੋਈ ਹੈ, ਭੌਤਿਕ ਤੌਰ ਤੇ ਅਸੀਂ ਬੜੇ ਸਮਰੱਥ ਹੋ ਗਏ, ਪਰ ਅੰਦਰੋਂ ਗਿਆਨ ਜਿਹੜਾ ਸੀ ਉਹ ਸਾਡਾ ਘਟਦਾ 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 ਅੰਦਰੋਂ ਅਸੀਂ ਬਿਲਕੁਲ ਜੜ ਹੋ ਗਏ। ਜਿਹੜੇ ਪਹਿਲੇ ਮਨੁੱਖ ਸਨ, ਸਤਯੁਗ ਦੇ ਦੇਵ ਰਿਸ਼ੀ ਸਨ, ਜਿਹੜਾ ਉਹਨਾਂ ਦਾ ਅਨੁਭਵ ਸੀਗਾ, ਜੋ ਉਹਨਾਂ ਦੀ ਨਿਰਮਲ ਆਤਮਾ ਦੇ ਵਿੱਚ ਗਿਆਨ ਸੀਗਾ, ਉਹ ਅੱਜ ਸਾਨੂੰ ਸੋਚਿਆ ਵੀ ਨੇੜੇ ਹੀ ਨਹੀਂ ਜਾ ਸਕਦੇ। ਬ੍ਰਾਹਮਣ ਬ੍ਰਹਮ ਪੁਰਾਇਣੀ, ਉਸ ਵੇਲੇ ਦੇ ਬ੍ਰਾਹਮਣ ਬ੍ਰਹਮ ਪੁਰਾਇਣ ਸਨ, ਬ੍ਰਹਮ ਵਿਦਿਆ ਦੇ ਬੜੇ ਗਿਆਤਾ ਸਨ। ਉਦਾਲਕ, ਸਵੇਤ ਕੇਤੂ, ਇੱਕ ਔਰਤ ਵੀ ਹੋਈ ਹੈ ਜਿਹਦਾ ਨਾਮ ਆਉਂਦਾ ਗਾਰਗੀ, ਉਹ ਬੀਬੀ ਸੀਗੀ, ਵੇਦਾਂ ਵਿੱਚ ਜ਼ਿਕਰ ਆਉਂਦਾ ਉਹਦਾ, ਬੜੀ ਡੂੰਘੀ ਵਿਦਿਆ ਬ੍ਰਹਮ ਦੀ ਉਹਦੇ ਕੋਲ, ਬ੍ਰਹਮ ਦੇ ਸਵਾਲ ਪੁੱਛਦੀ ਹੈ। ਉਪਨਿਸ਼ਦਾਂ ਦੇ ਵਿੱਚ ਦੇਖੋ ਕੈਸਾ ਸੂਖਮ ਗਿਆਨ ਹੈ। ਉਹ ਜਿਹੜੀ ਗੱਲ ਹੈ ਉਹ ਉਹਨਾਂ ਬ੍ਰਾਹਮਣਾਂ ਦੀ ਸੀ ਜਿਹੜੇ ਅੰਤਰ ਆਤਮੇ ਬ੍ਰਹਮ ਦਾ ਹੀ ਚਿੰਤਨ ਕਰਦੇ, ਬ੍ਰਹਮ ਨਾਲ ਹੀ ਜੁੜੇ ਹੋਏ ਬ੍ਰਹਮ ਰੂਪ ਸਨ। ਉਹਨਾਂ ਬ੍ਰਾਹਮਣਾਂ ਨੂੰ ਨਮਸਕਾਰ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਬ੍ਰਾਹਮਣ ਕਹਿਣ ਨੂੰ ਬ੍ਰਾਹਮਣ ਹਨ, ਪਰ ਸਾਧ ਸੰਗਤ ਜੀ ਉਹ ਗੱਲ ਨਹੀਂ ਹੈ, ਗੰਗੂ ਵਰਗੇ ਬਹੁਤ ਹਨ। ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ। ਸਾਜੂ ਕਹਿੰਦਾ ਮੇਰੇ ਸਮੇਂ ਦੇ ਜਿਹੜੇ ਬ੍ਰਾਹਮਣ ਹੋਣਗੇ ਉਹ ਸਿਰਫ ਬ੍ਰਹਮ ਦੇ ਪਰਾਇਣ ਰਹਿਣਗੇ। ਉੱਚਾ ਬਨ ਬਸ ਜੋਜ, ਉਹ ਜੰਗਲਾਂ ਵਿੱਚ ਰਹਿ ਕਰਕੇ, ਜੰਗਲਾਂ ਵਿੱਚ ਤਪ ਕਰਕੇ, ਬਨਾਂ ਵਿੱਚ ਰਹਿ ਕੇ ਭਜਨ ਬੰਦਗੀ ਕਰਿਆ ਕਰਨਗੇ, ਜੱਗ ਕਰਨਗੇ। ਉੱਚੇ ਹੋਣਗੇ, ਬਿਰਤੀ ਬੜੀ ਉੱਚੀ ਹੋਵੇਗੀ, ਨਿਰਮਲ ਆਤਮਾ ਹੋਵੇਗੀ। ਜਿਹੜੇ ਰਾਗ ਦਵੈਸ਼ ਪੰਜ ਕਲੇਸ਼ ਵਿਕਾਰ ਉਹਨਾਂ ਦੇ ਨੇੜੇ ਨਹੀਂ ਆਉਣਗੇ। ਹਾਂਜੀ,
ਬੀਜ ਫਲਾਉ ਬੇਰ ਸੋ ਉਮਰ ਲਾਖ ਇੱਕ ਬਰਸ।
ਇੱਕ ਵੇਰ ਦਾ ਬੀਜਿਆ ਬੀਜ, ਸਤਜੁਗ ਦੇ ਵਿੱਚ ਦੇਖੋ ਸਤਜੁਗ ਕਹਿੰਦਾ ਇੱਕ ਵਾਰ ਬੀਜ ਬੀਜਿਆ ਹੋਵੇ ਸੌ ਵਾਰੀ ਫਲੇਗਾ। ਸਤਜੁਗ ਦੇ ਵਿੱਚ ਇੱਕ ਵਾਰੀ ਬੀਜ ਬੀਜੇਗਾ ਕੋਈ, ਉਹਨੂੰ ਸੌ ਵਾਰੀ ਫਲ ਲੱਗੇਗਾ। ਹੁਣ ਆਪਾਂ ਇੱਕ ਵਾਰੀ ਬੀਜਦੇ ਇੱਕੋ ਵਾਰੀ ਫਲ ਲੱਗਦਾ, ਇਹਦਾ ਨਹੀਂ ਵੀ ਸੌ ਵਾਰੀ। ਇੱਕ ਵਾਰੀ ਬੀਜਿਆ ਹੋਇਆ ਬੀਜ ਸੌ ਵਾਰੀ ਫਲੇਗਾ, ਔਰ ਉਮਰ ਬੰਦੇ ਦੀ ਇੱਕ ਲੱਖ ਵਰਿਆਂ ਦੀ ਹੋਈ। ਭਾਈ ਗੁਰਦਾਸ ਜੀ ਵੀ ਲਿਖਦੇ ਗੱਲ, ਲੱਖ ਵਰਿਆਂ ਦੀ ਆਰਜਾ ਕੋਠੇ ਕੋਟ ਨ ਮੰਦਰ ਸਾਜੇ। ਲੱਖ ਵਰਿਆਂ ਦੀ ਆਰਜਾ, ਸਤਜੁਗ ਦੇ ਵਿੱਚ ਲੱਖ ਵਰੇ ਦੀ ਉਮਰ, ਇੱਕ ਬੰਦੇ ਦੀ ਉਮਰ ਸੌ ਵਰੇ ਸੌ ਲੱਖ ਵਰੇ ਦੀ ਹੋਵੇਗੀ। ਹਾਂਜੀ,
ਸ਼ਸਤਰ ਧਰਮ ਛਤਰੀ ਕਰੇ
ਯੋਗ
ਯੋਗ ਯੋਗ ਬੀਜ ਫੈਲਾਉ ਬੇਰ ਸੋ ਉਮਰ ਲਾਖ ਇੱਕ ਬਰਸ। ਜੋਗ ਬਿਖੇ ਲਾਉ ਨਰਨ ਸ਼ੁਭ ਗੁਣ ਉਪਜੇ ਸਰਸ।
ਮੈਂ ਆਪਣੇ ਸਮੇਂ ਚ ਲੋਕਾਂ ਨੂੰ ਯੋਗ ਵਿੱਚ ਲਾਵਾਂਗਾ। ਯੋਗ ਦਾ ਮਤਲਬ ਜੁੜਨਾ, ਯੋਗ ਦਾ ਮਤਲਬ ਹੈ ਯੋਗ ਚਿੱਤ ਬਿਰਤੀ ਨਿਰੋਧਾ। ਯੋਗ ਦਾ ਮਤਲਬ ਹੈ ਚਿੱਤ ਬਿਰਤੀਆਂ, ਜਿਹੜਾ ਧਿਆਨ ਸਾਡਾ ਬਾਹਰ ਜਾ ਰਿਹਾ ਹੈ, ਦੋ ਸਕਿੰਟ ਵੀ ਸਾਡਾ ਧਿਆਨ ਨਹੀਂ ਟਿਕਦਾ। ਆਖੋ ਵਾਹਿਗੁਰੂ, ਇੱਕ ਸਕਿੰਟ ਵੀ ਧਿਆਨ ਨਹੀਂ ਟਿਕਦਾ। ਸਤਜੁਗ ਦੇ ਵਿੱਚ ਸਤਜੁਗ ਕਹਿੰਦਾ ਮੈਂ ਆਪਣੇ ਲੋਕਾਂ ਦਾ ਟਿਕਾਵਾਂਗਾ। ਮੇਰੇ ਸਮੇਂ ਦੇ ਲੋਕ ਯੋਗੀ ਹੋਣਗੇ, ਧਿਆਨੀ ਹੋਣਗੇ, ਜੁੜੇ ਹੋਣਗੇ ਪਰਮਾਤਮਾ ਨਾਲ, ਔਰ ਉਹਨਾਂ ਦੇ ਅੰਦਰ ਭਗਤੀ ਦਾ ਰਸ ਪੈਦਾ ਹੋਵੇਗਾ। ਯੋਗ ਬਿਖੈ ਲਾਉ ਨਰਨ ਸ਼ੁਭ ਗੁਣ ਉਪਜੈ ਸਰਸ, ਸ਼ੁਭ ਗੁਣ ਉਹਨਾਂ ਦੇ ਅੰਦਰ ਪੈਦਾ ਹੋਣਗੇ। ਇਹ ਗੱਲ ਯਾਦ ਰੱਖਣਾ ਸਾਧ ਸੰਗਤ ਜੀ, ਜਿਹਦੀ ਬਿਰਤੀ ਜੁੜੇਗੀ ਨਾ, ਉਹਦੇ ਅੰਦਰ ਸਤ ਸੰਤੋਖ ਦਇਆ ਧਰਮ ਸੱਚ ਸੁੱਚ ਨੇਕੀ ਪਰਉਪਕਾਰ ਦੇ ਚੰਗੇ ਖਿਆਲ ਪੈਦਾ ਹੋਣਗੇ। ਜਿਹਦੀ ਬਿਰਤੀ ਟੁੱਟੇਗੀ ਉਹਦੇ ਬੁਰੇ ਖਿਆਲ ਪੈਦਾ ਹੋਣਗੇ, ਉਹਨੂੰ ਮਾੜੇ ਫੁਰਨੇ ਆਉਣਗੇ, ਮਾੜੀਆਂ ਗੱਲਾਂ ਸੋਚੇਗਾ, ਮਾੜੇ ਪਾਸੇ ਜਾਏਗਾ। ਟੁੱਟੀ ਹੋਈ ਬਿਰਤੀ ਕਰਕੇ ਆ ਸੰਸਾਰ ਕਲਯੁਗ ਚ ਕਲਾ ਕਲੇਸ਼ ਹੈ। ਜੁੜੀ ਹੋਈ ਹੋਵੇ ਆਪਾਂ ਸਾਰੇ ਹੀ ਸਤਜੁਗ ਸਮਝ, ਸਤਜੁਗ ਕਿਤੇ ਗਿਆ ਆਇਆ ਨਹੀਂ ਹੈ। ਮਹਾਰਾਜ ਕਹਿੰਦੇ ਕਿਤੇ ਦੇਸ਼ ਨਾ ਸੁਣ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ। ਲੋਕਾਂ ਦੀ ਬਿਰਤੀ ਖਰਾਬ ਹੋ ਜਾਂਦੀ, ਇਹ ਕਲਯੁਗ ਬਣ ਜਾਂਦਾ। ਸਤਜੁਗ ਕਹਿਣ ਲੱਗਾ ਮੇਰੇ ਸਮੇਂ ਦੇ ਲੋਕ ਸਾਰੇ ਜੁੜੇ ਹੋਣਗੇ, ਉਹਨਾਂ ਦੇ ਅੰਦਰ ਭਗਤੀ ਦਾ ਰਸ ਪੈਦਾ ਹੋਵੇਗਾ।
ਸ਼ਸਤਰ ਧਰਮ ਛਤਰੀ ਕਰੈ ਉਹਨੇ ਬਿਹਾਰੀ ਬੈਸ।
ਛਤਰੀ ਜਿਹੜੇ ਹੋਣਗੇ, ਛਤਰੀ ਕਹਿੰਦੇ ਚਾਰ ਵਰਨ ਸਾਧ ਸੰਗਤ ਜੀ, ਬ੍ਰਾਹਮਣ ਛਤਰੀ ਵੈਸ਼ ਔਰ ਸ਼ੂਦਰ। ਬ੍ਰਾਹਮਣ ਦਾ ਪਹਿਲੇ ਦੱਸ ਦਿੱਤਾ ਕਿ ਉਹ ਬ੍ਰਹਮ ਪ੍ਰਾਇਣੀ ਹੋਣਗੇ, ਬ੍ਰਹਮ ਦੀ ਬ੍ਰਹਮ ਚਿੰਤਨ ਚ ਰਹਿਣਗੇ। ਜਿਹੜੇ ਹੋਣਗੇ ਛਤਰੀ ਰਾਜੇ, ਉਹ ਸ਼ਸਤਰਧਾਰੀ ਹੋਣਗੇ। ਆਪਣਾ ਧਰਮ ਕਿਸੇ ਨੂੰ ਛੱਡਣਾ ਨਹੀਂ ਚਾਹੀਦਾ। ਜੇ ਆਪਣੀ ਆਪਣੀ ਡਿਊਟੀ ਅੱਜ ਛੱਡ ਦਈਏ, ਮੰਨ ਲਓ ਰੇਲਵੇ ਵਾਲੇ ਹੜਤਾਲ ਕਰ ਦੇਣ, ਅੱਜ ਕੀ ਬਣੇਗਾ? ਟਰਾਂਸਪੋਰਟ ਵਾਲੇ ਬੰਦ ਕਰ ਦੇਣ ਕੰਮ, ਕਿਵੇਂ ਚੱਲੇਗਾ? ਡਾਕਟਰ ਹੜਤਾਲ ਕਰ ਦੇਣ, ਕੰਮ ਖਰਾਬ ਹੋ ਜਾਂਦਾ। ਆ ਬੱਸਾਂ ਵਾਲੇ ਕਰ ਦੇਣ ਤਾਂ ਕੰਮ ਖਰਾਬ ਹੋ ਜਾਂਦਾ। ਕੋਈ ਵੀ ਮਹਿਕਮਾ ਆਪਣਾ ਕੰਮ ਛੱਡ ਦੇਵੇ, ਕੋਈ ਵੀ ਮਹਿਕਮਾ ਆਪਣਾ ਕੰਮ ਛੱਡ ਦੇਵੇ, ਕੰਮ ਅਸਤ ਵਿਅਸਤ ਹੋ ਜਾਂਦਾ। ਉਹ ਜਿਹੜਾ ਜਿਹੜਾ ਕੰਮ ਕਰੇ ਉਹਨਾਂ ਦਾ ਧਰਮ ਹੈ, ਉਹਨੂੰ ਕਰਨਾ ਚਾਹੀਦਾ। ਕਹਿੰਦੇ ਛਤਰੀਆਂ ਦਾ ਧਰਮ ਹੈ ਯੁੱਧ ਕਰਨਾ, ਸ਼ਸਤਰ ਰੱਖਣੇ, ਪਰਜਾ ਦੀ ਰਾਖੀ ਕਰਨੀ, ਤਿਆਰ ਬਰ ਤਿਆਰ ਰਹਿਣਾ, ਗਊ ਗਰੀਬ ਨੂੰ ਬਚਾਉਣਾ, ਦੁਸ਼ਟਾਂ ਨੂੰ ਮਾਰਨਾ। ਜੇ ਇਹਨਾਂ ਨੇ ਛਤਰੀ ਧਰਮ ਛੱਡ ਦਿੱਤਾ ਤਾਂ ਵੀ ਕੰਮ ਖਰਾਬ ਹੋ ਜਾਏਗਾ। ਜੇ ਫੌਜ ਆ ਆਪਣੇ ਮਿਲਟਰੀ ਹੈ ਕਿਸੇ ਵੀ ਮੁਲਕ ਦੀ, ਆ ਇੰਡੀਆ ਦੀ ਫੌਜ ਹੈ, ਹਥਿਆਰ ਸੁੱਟ ਕੇ ਬਹਿ ਜਾਵੇ, ਅੱਜ ਹੀ ਸਾਡਾ ਦੇਸ਼ ਗੁਲਾਮ ਹੋ ਜਾਏਗਾ। ਸੋ ਛਤਰੀ ਜਿਹੜੇ ਸਨ ਸਤਜੁਗ ਦੇ ਵਿੱਚ, ਕਹਿੰਦਾ ਮੈਂ ਉਹਨਾਂ ਨੂੰ ਆਪਣੇ ਧਰਮ ਦਾ ਪੱਕਾ ਬਣਾਵਾਂਗਾ ਵੀ ਤੁਸੀਂ ਸ਼ਸਤਰ ਫੜੇ ਆ ਤੇ ਫੜ ਕੇ ਰੱਖੋ। ਸ਼ਸਤਰ ਧਰਮ ਛਤਰੀ ਕਰੈ, ਉਹ ਆਪਣਾ ਸ਼ਸਤਰਧਾਰੀ ਧਰਮ ਨਿਭਾ। ਪੁੰਨ ਬਿਹਾਰੀ ਬੈਸ, ਜਿਹੜੇ ਬੈਸ ਨੇ, ਬੈਸ ਹੁੰਦੇ ਆ ਬਾਣੀਏ ਲੋਕ ਜਾਂ ਜ਼ਿਮੀਦਾਰ ਆ ਖੇਤੀਬਾੜੀ, ਇਹਨੂੰ ਆਪਾਂ ਵਣਜ ਵਿੱਚ ਲੈਂਦੇ ਹਾਂ, ਜਿਹਦੇ ਨਾਲ ਰੋਟੀ ਪਾਣੀ ਚੱਲਦਾ, ਸਮਾਜ ਦਾ ਕਾਰੋਬਾਰ ਚੱਲਦਾ, ਜ਼ਿਮੀਦਾਰੇ ਦਾ ਤੇ ਵਣਜ ਵਪਾਰ ਦਾ ਕੰਮ ਬੈਸ਼ ਲੋਕ ਕਰਦੇ ਨੇ, ਉਹ ਆਪਣਾ ਕਰਨਗੇ। ਜੇ ਹੁਣ ਜ਼ਿਮੀਦਾਰ ਖੇਤੀ ਨਹੀਂ ਕਰੇਗਾ, ਜੇ ਜੱਟ ਖੇਤਾਂ ਚ ਹਲ ਹੀ ਨਹੀਂ ਵਾਏਗਾ, ਕੋਈ ਬੀਜ ਹੀ ਨਹੀਂ ਪਾਏਗਾ, ਸਾਰੀ ਦੁਨੀਆਂ ਭੁੱਖੀ ਮਰੇਗੀ। ਇਸ ਕਰਕੇ ਛਲ ਸਤਜੁ ਕਹਿੰਦਾ ਮੈਂ ਆਪਣੇ ਸਮੇਂ ਦੇ ਜੱਟਾਂ ਜ਼ਿਮੀਦਾਰਾਂ ਨੂੰ ਖੇਤੀ ਕਰਾਵਾਂਗਾ ਤੇ ਆਪਣੇ ਸਮੇਂ ਦੇ ਬਾਣੀਏ ਲੋਕਾਂ ਤੋਂ ਮੈਂ ਵਣਜ ਸਹੀ ਕਰਾਵਾਂਗਾ, ਔਰ ਧਰਮ ਦੀ ਕਿਰਤ ਕਰਨਗੇ। ਆਖੋ ਵਾਹਿਗੁਰੂ। ਤੇ ਜਿਹੜੇ ਸ਼ੂਦਰ ਨੇ, ਜਿਨ੍ਹਾਂ ਨੂੰ ਆਪਾਂ ਆਮ ਤੌਰ ਤੇ ਨੀਵਾਂ ਵਰਣ ਕਹਿ ਦਿੰਦੇ ਹਾਂ, ਮਹਾਰਾਜ ਦੀ ਬਾਣੀ ਚ ਕੋਈ ਨੀਵਾਂ ਉੱਚਾ ਨਹੀਂ ਹੈ, ਉਹ ਕਹਿੰਦੇ ਉਹ ਆਪਣੀ ਸੇਵਾ ਕਰਨਗੇ। ਸ਼ੂਦਰ ਸਭਨ ਕੀ ਸੇਵਕ ਰਹੀ, ਡਿਊਟੀ ਆਪਣੀ ਉਹ ਵੀ ਕਰਨਗੇ। ਇਸ ਤਰ੍ਹਾਂ ਮੈਂ ਸਾਰਿਆਂ ਨੂੰ ਆਪਣੇ ਆਪਣੇ ਕੰਮ ਤੇ ਲਾਵਾਂਗਾ।
ਤੀਨ ਬੇਦ ਤੀਨੋ ਵਰਨ ਸਭਨ ਲਖਾਉਂ ਐਸ,
ਤਿੰਨਾਂ ਵਰਨਾਂ ਨੂੰ ਤਿੰਨ ਵੇਦਾਂ ਦੇ ਧਰਮ ਮੈਂ ਲਿਖਾ ਦਿਆਂਗਾ, ਯਾਨੀ ਕਿ ਬ੍ਰਾਹਮਣਾਂ ਨੂੰ ਬ੍ਰਹਮ ਵਿਦਿਆ, ਸ਼ਸਤਰਧਾਰੀ ਛਤਰੀਆਂ ਨੂੰ ਸ਼ਸਤਰ ਵਿਦਿਆ ਤੇ ਵਪਾਰ ਕਰਨ ਵਾਲਿਆਂ ਨੂੰ ਵਣਜ ਵਪਾਰ ਦੀ ਵਿਦਿਆ ਮੈਂ ਦਿਆਂਗਾ। ਵੇਦਾਂ ਵਿੱਚ ਸਭ ਤਰ੍ਹਾਂ ਦੀ ਵਿਦਿਆ ਲਿਖੀ ਹੋਈ ਹੈ, ਸ਼ਸਤਰ ਵਿਦਿਆ ਦਾ ਵੀ ਇੱਕ ਵੇਦ ਹੈ, ਉਹਨੂੰ ਧਨੁਰ ਵੇਦ ਕਹਿੰਦੇ ਹਨ। ਇਸੇ ਤਰ੍ਹਾਂ ਬ੍ਰਹਮ ਵਿਦਿਆ ਦਾ ਤਾਂ ਵੇਦ ਹੈ ਹੀ ਹੈ। ਸੋ ਮੈਂ ਵਿਦਿਆ, ਵੇਦ ਤੋਂ ਭਾਵ ਇੱਥੇ ਵਿਦਿਆ ਹੈ, ਗਿਆਨ ਹੈ, ਮੈਂ ਵਿਦਿਆ ਜਿਹੜੀ ਹੈ ਵੱਖਰੀ ਵੱਖਰੀ ਲੋਕਾਂ ਨੂੰ ਸਿਖਾ ਦਿਆਂਗਾ, ਲਿਖਾ ਦਿਆਂਗਾ, ਪੜ੍ਹਾ ਦਿਆਂਗਾ, ਮੇਰੇ ਸਮੇਂ ਵਿੱਚ ਲੋਕ ਆਪਣੇ ਆਪਣੇ ਕੰਮ ਤੇ ਪੱਕੇ ਹੋ ਜਾਣ।
ਦੂਜਾ ਬੋਲਿਓ ਪਿਤਾ ਜੀ ਸ਼ਸਤਰ ਧਰਮ ਮੋਏ ਖੂਬ।
ਫਿਰ ਤ੍ਰੇਤਾ ਯੁਗ ਦੂਜਾ ਪੁੱਤਰ ਖੜਾ ਹੋ ਗਿਆ, ਸਤਯੁਗ ਚੁੱਪ ਕਰ ਗਿਆ, ਜਿਹਨੂੰ ਪਹਿਲਾਂ ਰਾਜ ਦਿੱਤਾ ਸੀ, ਉਹਦਾ ਛੋਟਾ ਭਾਈ ਤ੍ਰੇਤਾ ਬੋਲਿਆ, ਕਹਿਣਾ ਪਿਤਾ ਜੀ ਮੈਨੂੰ ਸ਼ਸਤਰ ਧਰਮ ਜ਼ਿਆਦਾ ਪਸੰਦ ਹੈ। ਆਪਣੀ ਆਪਣੀ ਪਸੰਦ ਹੁੰਦੀ ਹੈ, ਕਈ ਬੱਚੇ ਪਿਤਾ ਦੇ ਚਾਰ ਬੱਚੇ ਹੁੰਦੇ, ਉਹ ਬੇਟਾ ਤੂੰ ਕੀ ਪੜ੍ਹ ਲਿਖ ਕੇ ਬਣਨਾ, ਉਹ ਕਹਿੰਦਾ ਮੈਂ ਤਾਂ ਜੀ ਡਾਕਟਰ ਬਣਨਾ। ਤੇ ਬੇਟਾ ਤੂੰ ਕੀ ਬਣਨਾ, ਮੈਂ ਤਾਂ ਜੀ ਵਪਾਰ ਕਰਾਂਗਾ। ਬੇਟਾ ਤੂੰ ਕੀ ਬਣੇਗਾ, ਉਹ ਕਹਿੰਦਾ ਮੈਂ ਪਿਤਾ ਜੀ ਇੰਜੀਨੀਅਰ ਬਣ ਜਾਂਗਾ, ਮੇਰੀ ਉਹਦੀ ਰੁਚੀ ਹੁੰਦੀ ਹੈ। ਸਾਡੇ ਇੱਕ ਭੁਚੰਗੀ ਹੁੰਦਾ ਸੀ, ਅਸੀਂ ਉਹਨੂੰ ਪੁੱਛਣਾ ਤੂੰ ਪੜ੍ਹਦਾ ਪਿਆ ਕੀ ਬਣੇਗਾ, ਕਹਿੰਦਾ ਮੈਂ ਡਾਕੂ ਬਣਾਂਗਾ। ਪੜ੍ਹਾਈ ਲਿਖ ਕੇ ਉਹ ਵੀ ਹੁੰਦੇ ਆ, ਬਾਪੂ ਆਪਣੀ ਬਿਰਤੀ ਹੈ, ਕਹਿੰਦਾ ਪੜ੍ਹ ਲਿਖ ਕੇ ਵੀ ਡਾਕੂ ਹੀ ਬਣਨਾ। ਉਹ ਅੰਦਰ ਅੰਦਰ ਦੀ ਜੋ ਪਿਛਲੇ ਜਨਮਾਂ ਦੀ ਹੁੰਦੀ ਹੈ ਨਾ, ਉਹਨੂੰ ਕਹਿੰਦੇ ਰੁਚੀ। ਉਹ ਉਦਾਂ ਦੀ ਰੁਚੀ ਉਸ ਪਾਸੇ ਉਹ ਲੈਣ ਜਿਹੜੀ ਹੈ ਨਾ, ਉਹ ਚਲੀ ਜਾਂਦੀ, ਬਿਰਤੀ ਚਲੀ। ਸ਼ਾਇਦ ਹੁਣ ਹੈਗਾ ਛਤਰੀਆਂ ਦਾ ਯੁੱਗ, ਮਹਾਰਾਜ ਦੀ ਬਾਣੀ ਚ ਵੀ ਆਉਂਦਾ ਯੁੱਗ ਤੇਤਾ ਆਇਆ ਅੰਤਰ ਜੋਰ ਪਾਇਆ। ਤ੍ਰੇਤਾ ਯੁੱਗ ਆਇਆ, ਉਹਨੂੰ ਪੁੱਛਿਆ ਤੂੰ ਕੀ ਬਣੇਗਾ, ਉਹ ਕਹਿੰਦਾ ਪਿਤਾ ਜੀ ਸ਼ਸਤਰ ਧਰਮ ਹੋਏ ਖੂਬ, ਮੈਨੂੰ ਚੰਗਾ ਲੱਗਦਾ ਸ਼ਸਤਰਧਾਰੀਆਂ ਵਾਲਾ ਧਰਮ। ਹਾਂਜੀ,
ਸਭੇ ਚਲਾਉ ਰੀਤ ਮੈਂ ਦੇਵੋ ਸੇਵਾ ਹੂਬ,
ਮੈਂ ਲੋਕਾਂ ਨੂੰ ਸੇਵਾ ਦੀ ਭਾਵਨਾ ਵੀ ਸਿਖਾਵਾਂਗਾ ਤੇ ਯੁੱਧ ਦੀ ਭਾਵਨਾ ਵੀ ਸਿਖਾਵਾਂਗਾ। ਦੇਖੋ ਸਾਧ ਸਿੰਘ ਜੀ ਕਿੱਡਾ ਵੱਡਾ ਯੁੱਧ, ਲੰਕਾ ਨੂੰ ਫਤਿਹ ਕਰਨਾ ਕੋਈ ਛੋਟਾ ਕੰਮ ਨਹੀਂ ਸੀਗਾ, ਪਾਰ ਲੰਘਣਾ ਸਮੁੰਦਰ ਤੋਂ ਤੇ ਲੰਕਾ ਦਾ ਕਿਲ੍ਹਾ ਫਤਿਹ ਕਰਨਾ, ਇਹ ਯੁੱਗ ਤ੍ਰੇਤੇ ਦਾ ਹੀ ਵਰਤਾਰਾ ਹੈ ਨਾ। ਤੇ ਲਕਸ਼ਮਣ ਨੇ ਸੇਵਾ ਕੀਤੀ ਆਪਣੇ ਭਾਈ ਦੀ, ਹਨੂਮਾਨ ਨੇ ਸੇਵਾ ਕੀਤੀ ਸੀ ਰਾਮ ਚੰਦਰ ਜੀ ਦੀ। ਸੇਵਾ ਦੀ ਹੂਬ ਲਾਵਾਂਗਾ, ਸੇਵਾ ਦਾ ਮੈਂ ਲੋਕਾਂ ਨੂੰ ਜਾਗ ਸਿਖਾਵਾਂਗਾ ਵੀ ਕਿਸ ਤਰ੍ਹਾਂ ਸਵਾਮੀ ਭਗਤੀ ਹੁੰਦੀ ਹੈ, ਆਪਣੇ ਰਾਜੇ ਦੀ, ਆਪਣੇ ਗੁਰੂ ਦੀ, ਆਪਣੇ ਪਿਤਾ ਦੀ, ਆਪਣੇ ਸਮਾਜ ਦੀ ਕਿਸ ਤਰ੍ਹਾਂ ਸੇਵਾ ਕਰੀ ਦੀ ਹੈ, ਇਹ ਮੈਂ ਉਸ ਯੁੱਗ ਦੇ ਵਿੱਚ ਟ੍ਰੇਨਿੰਗ ਦਿਆਂਗਾ। ਸੀਤਾ ਨੇ ਇਹ ਸਾਬਤ ਕੀਤਾ ਕਿ ਕਿਵੇਂ ਆਪਣੇ ਪਤੀ ਦਾ ਸਾਥ ਬਨਵਾਸ ਵਿੱਚ ਵੀ ਦੇਣਾ ਹੈ, ਲਕਸ਼ਮਣ ਨੇ ਕਿਵੇਂ ਆਪਣੇ ਭਰਾ ਦੀ ਕਿਵੇਂ ਸਾਥ ਦੇਣਾ ਹੈ, ਭਰਤ ਨੇ ਕਿ ਆਪਣੇ ਭਰਾਈ ਦੀ ਥਾਂ ਤੇ ਉਹਦੀਆਂ ਖੜਾਵਾਂ ਰੱਖ ਕੇ ਆਪ ਕੰਮ ਵੀ ਚਲਾਉਣਾ ਤੇ ਉਹਦਾ ਅਧਿਕਾਰ ਨਹੀਂ ਖੋਣਾ, ਔਰ ਹਨੂਮਾਨ ਨੇ ਸੇਵਾ ਕੀਤੀ ਹੈ। ਇਹ ਸਾਰੀਆਂ ਚੀਜ਼ਾਂ ਸੇਵਾ ਦੀਆਂ ਜਿਹੜੀਆਂ ਮੇਰੇ ਸਮੇਂ ਚ ਹੋਣਗੀਆਂ। ਤ੍ਰੇਤਾ ਯੁੱਗ ਕਹਿੰਦਾ
ਜੱਗਿਆ ਕਰਾਉਂ ਅਰਥ ਸਾਂਝ ਪਾਪ ਮਿਟਾਉਂ ਲੋਗ,
ਸਵੇਰੇ ਸਮੇਂ ਦੇ ਵਿੱਚ ਲੋਕ ਪੈਸਾ ਇਕੱਠਾ ਕਰਨਗੇ, ਪਰ ਪੈਸਾ ਇਕੱਠਾ ਕਰਕੇ ਯੱਗ ਕਰਨਗੇ। ਹੁਣ ਪੈਸਾ ਇਕੱਠਾ ਤਾਂ ਕਈ ਤਰ੍ਹਾਂ ਹੁੰਦਾ, ਪੈਸਾ ਉਹ ਵੀ ਲੋਕ ਇਕੱਠਾ ਕਰਦੇ ਆ ਜਿਹੜੇ 13 ਪੀੜੀਆਂ ਦਾ ਸੋਚ ਕੇ ਜੋੜ ਕੇ ਹੀ ਚਲੇ ਜਾਂਦੇ ਆ, ਨਾ ਕਿਸੇ ਦੇ ਕੰਮ ਆਉਂਦਾ, ਨਾ ਉਹ ਪਿਆ ਹੀ ਰਹਿ ਜਾਂਦਾ, ਕਿਸੇ ਕੰਮ ਨਹੀਂ ਆਉਂਦਾ। ਪੈਸਾ ਤਾਂ ਆਪਾਂ ਸਾਰੇ ਜੋੜਦੇ ਹਾਂ, ਪਰ ਉਸ ਵੇਲੇ ਉਹ ਕਹਿੰਦਾ ਮੇਰੇ ਸਮੇਂ ਚ ਪੈਸਾ ਜੋੜਨਗੇ, ਉਹ ਜੋੜ ਕੇ ਮਰਨ ਵਾਸਤੇ ਨਹੀਂ, ਵੀ ਜੋੜ ਕੇ ਪਿੱਛੇ ਧਰ ਜਾਣਾ, ਯੱਗ ਕਰਨ ਵਾਸਤੇ ਲੰਗਰ ਲਾਵਾਂਗੇ, ਯੱਗ ਕਰਾਂਗੇ, ਕੋਈ ਧਰਮ ਦਾ ਕੰਮ ਕਰਾਂਗੇ, ਪੈਸਾ ਧਰਮ ਤੇ ਖਰਚ ਕਰਾਂਗੇ। ਯੱਗ ਕਰਾਉਂ ਅਰਥ ਸਾਂਝ, ਪਾਪ ਮਿਟਾਉਂ ਲੋਕ, ਲੋਕਾਂ ਦੇ ਪਾਪ ਮਿਟਣਗੇ ਜਦੋਂ ਯੱਗ ਕਰਨਗੇ, ਭਾਵ ਦਾਨ ਪੁੰਨ ਕਰਨਗੇ, ਲੰਗਰ ਚਲਾਣਗੇ।
ਸੁਰਗ ਲੋਕ ਲਗ ਕਰਮ ਹੀ ਦਸ ਬੋਈ ਲੇ ਭੋਗ।
ਇਹ ਲੋਕ ਜਿਹੜੇ ਨੇ ਸਾਰੇ ਕਰਮ ਕਾਹਦੇ ਵਾਸਤੇ ਕਰਨਗੇ, ਸਵਰਗ ਜਾਣ ਵਾਸਤੇ। ਇਹ ਹੁਣ ਬੜੀ ਸੂਖਮ ਵਿਚਾਰ ਹੈ ਨਾ, ਜਿੱਥੇ ਜਿੱਥੇ ਕਿਸੇ ਦੀ ਬਿਰਤੀ ਹੈ ਓਨੀ ਉਹਨੇ ਗੱਲ ਕਰਨੀ ਹੈ। ਤ੍ਰੇਤਾ ਯੁੱਗ ਕਹਿ ਰਿਹਾ ਕਿ ਮੇਰੇ ਸਮੇਂ ਵਿੱਚ ਜਿਹੜੇ ਲੋਕ ਕਰਮ ਕਰਨਗੇ, ਯੱਗ ਕਰਨਗੇ, ਦਾਨ ਕਰਨਗੇ, ਜੋ ਵੀ ਕਰਨਗੇ ਧਰਮ ਕਰਮ, ਉਸ ਧਰਮ ਕਰਮ ਦਾ ਫਲ ਕੀ ਚਾਹੁਣਗੇ, ਉਹਦਾ ਫਲ ਵੀ ਤਾਂ ਚਾਹੁਣਗੇ, ਕਿਉਂਕਿ ਕੋਈ ਵੀ ਕੰਮ ਬਿਨਾਂ ਪ੍ਰਯੋਜਨ ਦੇ ਨਹੀਂ ਹੁੰਦਾ। ਐਸਾ ਸ਼ਾਸਤਰਾਂ ਚ ਲਿਖਿਆ ਹੈ, ਬਿਨਾਂ ਪ੍ਰਯੋਜਨ ਮੰਦੋ ਬਿਨਾਂ ਪਰਵਿਰਤ ਤੇ, ਜਿੱਥੋਂ ਕੁਛ ਨਹੀਂ ਮਿਲਣਾ ਉੱਥੇ ਮੂਰਖ ਵੀ ਨਹੀਂ ਜਾਂਦਾ। ਆਖੋ ਸ੍ਰੀ ਵਾਹਿਗੁਰੂ। ਪਾਗਲ ਆਦਮੀ ਉਹ ਵੀ ਨਹੀਂ ਜਾਂਦਾ ਜਿੱਥੋਂ ਕੁਛ ਨਹੀਂ ਮਿਲਣਾ, ਜਿੱਥੋਂ ਕੁਛ ਮਿਲਣਾ ਭਾਵੇਂ ਕਿੱਡਾ ਮੰਦ ਬੁੱਧੀ ਹੈ, ਉਹਨੂੰ ਪਤਾ ਵੀ ਇੱਥੇ ਲੰਗਰ ਲੱਗਿਆ ਰੋਟੀ ਮਿਲੇਗੀ, ਆ ਕੇ ਬਹਿ ਜਾਂਦਾ, ਗੂੰਗਾ ਹੋਵੇ, ਬੋਲਾ ਹੋਵੇ, ਅੰਨਾ ਹੋਵੇ, ਉੱਥੇ ਉਹਨੂੰ ਪਤਾ ਵੀ ਇੱਥੇ ਰੋਟੀ ਤੇ ਮਿਲ ਜਾਏਗੀ, ਰੋਟੀ ਦੀ ਉਹਨੂੰ ਪ੍ਰਯੋਜਨ ਹੈ। ਬਿਨਾਂ ਪ੍ਰਯੋਜਨ ਦੇ ਕੋਈ ਕਿਤੇ ਨਹੀਂ ਜਾਂਦਾ। ਆਪਾਂ ਇੱਥੇ ਆਏ ਹਾਂ, ਕਿਤੇ ਵੀ ਆਏ ਹਾਂ, ਕੋਈ ਨਾ ਕੋਈ ਸਾਡੀ ਮੰਗ ਹੈ। ਇਹ ਵੱਖਰੀ ਗੱਲ ਹੈ ਵੀ ਕੋਈ ਗੁਰੂ ਤੋਂ ਦੁਨੀਆਂ ਦੀਆਂ ਚੀਜ਼ਾਂ ਮੰਗ ਲਵੇ, ਕੋਈ ਮੁਕਤੀ ਮੰਗ ਲਵੇ, ਪਰ ਤ੍ਰੇਤੇ ਯੁੱਗ ਵਿੱਚ ਜਿਹੜੇ ਧਰਮ ਕਰਮ ਕਰਨਗੇ ਉਹਦੇ ਬਦਲੇ ਚ ਮੰਗਣਗੇ, ਕੀ ਮੰਗਣਗੇ? ਸਵਰਗ, ਸਵਰਗ ਜਾਈਏ। ਕਹਿੰਦੇ ਫਿਰ ਉਹ ਉਹਨਾਂ ਨੂੰ 10 ਵਾਰੀ ਮਿਲੇਗਾ, ਇੱਕ ਵਾਰੀ ਪੁੰਨ ਕਰਨਗੇ, 10 ਵਾਰੀ ਸਵਰਗ ਭੋਗਣਗੇ। ਹਾਂਜੀ,
10 ਸਹਸਰੈ ਜੀਵੈ, 10 ਸਹਸਰੈ ਜੀਵੈ ਸਕਲ ਪਾਪ ਡਰਨ ਸਭ ਆਹਾ।
ਸਾਰੇ 10,000 ਸਾਲ ਤੱਕ ਜੀਣਗੇ ਤੇ ਪਾਪਾਂ ਤੋਂ ਡਰਿਆ ਕਰਨਗੇ। 10,000 ਵਰਿਆਂ ਦੀ ਉਮਰ ਹੋਵੇਗੀ। 9 ਭਾਈ ਸਾਹਿਬ ਜੀ ਕਹਿੰਦੇ ਵੀ 9 ਹਿੱਸੇ ਗਈ ਆਰ ਜਾ, ਇਹ ਭਾਈ ਗੁਰਦਾਸ ਜੀ ਦੀ ਬਾਣੀ ਦੇ ਬਚਨ ਨੇ। ਸਤਿਯੁਗ ਜੀ 1,00,000 ਵਰੇ ਉਮਰ ਸੀਗੀ, ਤ੍ਰੇਤਾ ਆਇਆ, 9 ਹਿੱਸੇ ਉਮਰ ਘੱਟ ਗਈ, 1 ਹਿੱਸਾ ਰਹਿ ਗਿਆ। ਕਿੰਨੀ? 1,00,000 ਵਿੱਚੋਂ 10ਵਾਂ ਹਿੱਸਾ 10,000 ਹੈ। 10,000 ਜੀਣਗੇ ਤੇ ਪਾਪ ਤੋਂ ਡਰਿਆ ਕਰਨਗੇ। ਪਾਪ ਤੋਂ ਡਰਦੇ ਸਨ, ਪਾਪ ਤੋਂ ਡਰਦੇ ਸਨ। ਇਸ ਗੱਲ ਦੀ ਮਿਸਾਲ ਹੈ ਕਿ ਰਾਵਣ ਪਾਪੀ ਹੋ ਗਿਆ, ਠੀਕ ਹੈ, ਰਾਵਣ ਚੁੱਕ ਕੇ ਲੈ ਗਿਆ ਸੀਤਾ ਨੂੰ। ਰਾਵਣ ਦੀ ਅਸ਼ੋਕ ਵਾਟਿਕਾ ਵਿੱਚ ਸੀਤਾ ਬੈਠੀ ਹੈ, ਉਹਦੀ ਜਿਹੜੀ ਉੱਥੇ ਰਾਖੀ ਰੱਖਣ ਵਾਲੀ ਤ੍ਰਿਜਟੀ ਨਾਮ ਦੀ ਰਾਕਸ਼ਣੀ ਹੈ, ਉਹਦੀ ਸਹੇਲੀ ਬਣੀ ਹੈ, ਉਹਦੀ ਮਦਦ ਕਰ ਰਹੀ ਹੈ, ਉਹਨੂੰ ਉਹਦਾ ਮਨ ਲਾ ਰਹੀ ਹੈ, ਉਹ ਵੀ ਕਹਿ ਰਹੀ ਹੈ ਵੀ ਤੇਰੇ ਨਾਲ ਧੱਕਾ ਨਾ ਹੋ ਜਾਵੇ। ਤੇ ਰਾਵਣ ਵੀ ਡਰਦਾ ਰਿਹਾ ਹੈ ਕਿ ਜ਼ਬਰਦਸਤੀ ਉਸਨੇ ਵੀ ਕੋਈ ਪਾਪ ਨਹੀਂ ਕੀਤਾ, ਇਹ ਵੀ ਵਿਚਾਰਨ ਵਾਲੀ ਗੱਲ ਹੈ, ਠੀਕ ਹੈ ਕਿ ਉਹ ਜਿੱਦ ਨਾਲ ਚੁੱਕ ਕੇ ਲੈ ਗਿਆ, ਇਹ ਤਾਂ ਪਾਪ ਹੈ। ਪਰ ਸੀਤਾ ਦਾ ਸੱਤ ਭੰਗ ਨਹੀਂ ਕਰ ਸਕਿਆ, ਕਿਉਂ? ਉਹਨੂੰ ਇਹ ਸੀ ਆਪਣੇ ਆਪ ਇਹ ਕਹਿ ਦੇਵੇ, ਹਾਮੀ ਭਰ ਦੇਵੇ, ਉਹਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਹੈ, ਜ਼ਬਰਦਸਤੀ ਨਹੀਂ ਕੀਤੀ। ਲੋਕ ਪਾਪ ਤੋਂ ਡਰਦੇ ਸਨ, ਇਸੇ ਕਰਕੇ ਉਹਦਾ ਭਾਈ ਵਿਭੀਸ਼ਣ ਉਹਦਾ ਸਾਥ ਛੱਡ ਗਿਆ ਵੀ ਤੂੰ ਪਾਪ ਕਰ ਰਿਹਾ ਹੈ, ਮਾੜਾ ਹੈ। ਇਹ ਵਿਚਾਰ ਬੜੀ ਸੂਖਮ ਹੈ ਕਿ ਬਿਰਤੀ ਚ ਪਾਪ ਦਾ ਡਰ ਸੀਗਾ, ਅੱਜ ਪਾਪ ਦਾ ਡਰ ਨਹੀਂ, ਜੋ ਮਰਜ਼ੀ ਕਰੀ ਜਾਓ। ਕਹਿੰਦੇ ਮੇਰੇ ਸਮੇਂ ਚ ਪਾਪ ਤੋਂ ਲੋਕ ਡਰਿਆ ਕਰਨਗੇ। ਹਾਂਜੀ,
ਵੱਡੇ ਭਰਾਤ ਤੇ ਊਨ ਦੱਸ ਧਰਮ ਚਲਾਉਂ ਰਾਹ।
ਮੈਂ ਆਪਣੇ ਵੱਡੇ ਭਾਈ ਨਾਲੋਂ, ਵੱਡਾ ਭਾਈ ਕਿਹੜਾ? ਤ੍ਰੇਤੇ ਦਾ ਵੱਡਾ ਭਾਈ ਕਿਹੜਾ? ਸਤਿਯੁਗ। ਉਹਦੇ ਨਾਲੋਂ 10 ਗੁਣਾ ਊਣਾ, ਯਾਨੀ 9 हिस्से कट दो, एक हिस्सा मैं धर्म चलावांगा, दो हिस्से धर्म भी कटेगा, मैं चलावांगा धर्म के राह के लोगों को, पर 90% कट जाएगा, 10 ही रह जाएगा। हाँ जी,
चुप होए तीजा कहे अर्चा धर की वंड।
जदों ये वड्डा चुप कर गया त्रेता, ते तीजा बोलिया, उहदा नाम सी द्वापर, ਉਹ ਬੋਲਿਆ ਕਹਿਣ ਲੱਗਾ ਅਰਚਾ ਘਰ ਕੀ ਵੰਡ, ਮੈਂ ਅਰਚਨਾ ਆਦਿ ਕਰਾਵਾਂਗਾ ਤੇ ਮੇਰੇ ਸਮੇਂ 'ਚ ਘਰਾਂ ਦੀ ਵੰਡ ਸ਼ੁਰੂ ਹੋਵੇਗੀ, ਇਹ ਮੇਰਾ ਹੈ ਇਹ ਤੇਰਾ ਹੈ। ਦੇਖੋ ਸਾਧ ਸੰਗਤ ਜੀ, ਮਹਾਂਭਾਰਤ ਦਾ ਵਿਸ਼ਾਲ ਯੁੱਧ ਕਿਸ ਗੱਲ ਤੇ ਹੋਇਆ? ਵੰਡ ਤੋਂ ਹੀ ਹੋਇਆ। ਦੋ ਭਾਈਆਂ ਦਾ ਰਾਜ ਸੀਗਾ, ਹਿੱਸਾ ਸੀ, ਉਹ ਇੱਕ ਨੂੰ ਰਾਜਾ ਨਹੀਂ ਬਣਾ ਸਕੇ, ਇੱਕ ਨੂੰ ਮੰਨ ਨਹੀਂ ਸਕੇ। ਜੇ ਦੁਰਯੋਧਨ ਨਹੀਂ ਮੰਨ ਲੈਂਦੇ ਪਾਂਡੋ, ਜਾਂ ਪਾਂਡਵਾਂ ਚੋਂ ਯੁਧਿਸ਼ਠਰ ਸੀ ਸਿਆਣਾ, ਉਹਨੂੰ ਦੁਰਯੋਧਨ ਨਹੀਂ ਮੰਨ ਲੈਂਦੇ, ਨਹੀਂ ਮੰਨਿਆ ਇੱਕ ਦੂਜੇ ਨੂੰ, ਖੜਕਿਆ ਖੰਡਾ। ਫਿਰ ਭਗਵਾਨ ਕ੍ਰਿਸ਼ਨ ਜੀ ਨੇ ਇਸ ਵਿੱਚ ਵਿਚੋਲੇ ਬਣ ਕੇ ਵੀ ਸਮਝਾਉਣ ਦਾ ਯਤਨ ਕੀਤਾ, ਤੂੰ 5 ਪਿੰਡ ਹੀ ਦੇ ਦੇ। ਕਹਿੰਦਾ ਨਹੀਂ, ਮੈਂ ਕੁਛ ਨਹੀਂ, ਸੂਈ ਦੇ ਨੱਕੇ 'ਚ ਨਹੀਂ ਥਾਂ ਨਹੀਂ ਦੇਣੀ। ਫਿਰ ਖੰਡਾ ਖੜਕਿਆ, ਮਹਾਂਭਾਰਤ ਦਾ ਯੁੱਧ ਹੋਇਆ, 2 ਕਰੋੜ ਲਗਭਗ ਬੰਦਾ ਮਰਿਆ ਉਸ ਲੜਾਈ ਵਿੱਚ, 18 ਖੂਣੀਆਂ, ਇਹ ਖੂਣੀ ਜਿਹੜੀ ਹੈ ਉਹ 12-13 ਲੱਖ ਫੌਜ ਬਣਦੀ ਹੈ, ਤੇ 18 ਖੂਣੀਆਂ ਕਿੰਨੀ ਲਾ ਲਓ ਸਾਫ। ਇੰਨੀ ਦੁਨੀਆਂ ਮਰੀ, ਇੰਨੀ ਤਬਾਹੀ ਹੋਈ, ਇੰਨਾ ਤੋਂ ਘਰ ਦੀ ਵੰਡ ਜਿਹੜੀ ਹੈ ਉੱਥੋਂ ਸ਼ੁਰੂ ਹੋਈ। ਉਹ ਕਹਿੰਦਾ ਮੇਰੇ ਸਮੇਂ 'ਚ ਇਹ ਵਰਤਾਰਾ ਹੋਵੇ।
ਸਹੰਸਰ ਜੀਵਨਾ 4 ਬੀਜ ਅਰਧ ਪੋਨੇ ਅਗ ਖੰਡ।
1000 ਵਰੇ ਦੀ ਆਯੂ ਹੋਵੇਗੀ, ਔਰ ਮੇਰੇ ਸਮੇਂ ਦੇ ਵਿੱਚ ਅੱਧਾ ਪੁੰਨ ਰਹਿ ਜਾਏਗਾ, ਅੱਧਾ ਪਾਪ ਰਹਿ ਜਾਏਗਾ, ਐਸਾ ਮੇਰਾ ਵਰਤਾਰਾ ਹੋਵੇਗਾ। ਸੋ ਸਾਧ ਸੰਗਤ ਜੀ, ਅਗਲੇ ਪ੍ਰਕਰਣਾਂ 'ਚ ਆਪ ਜੀ ਗਿਆਨ ਜੀ ਦੀ ਰਸਨਾ ਤੋਂ ਇਹ ਸੂਖਮ ਵਿਚਾਰਾਂ ਸਰਵਣ ਕਰੋਗੇ।